परावर नाथ युगल चरण मम बंदनाम तर पर तर कर माथ गुरु नानक पाद पंकज बंदन पाद पंकज बंदन सिमरांगद दोख निकंदन अमरदास गुर हृदय त्यावा श्री गुरु रामदास गुण गावा गुरु अर्जन विघ्नन के नाशक विघ्नन के नाशक श्री गुरु हर गोबिंद सब समत पर काशक गुरु हर राय नमो कर जोरी नमो कर श्री हर कृष्ण मनाए बहो बहादुर परम केर पाला परम केर श्री गुरु गोबिंद सिंह बेसाला तरों तरा पर पुन 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 बंदा बार बार जगदीसा जिसमें अमृत ज्ञान है माणक भगत बैराग श्री गुरु ग्रंथ साहिब उदद बंदा कर अनुराग श्री गुर शब्द कमाए जन जीते पंच बेकार तिन संतन का बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहेगुरु साहिब जी दोहरा श्री अजीत सिंह वीर बार पिक संग्राम वृतंत चाहियो आप निकसन तब गुर को सुत बलवंत दोहरा श्री अजीत सिंह वीर बार
वाहिगुरु जी का खालसा वाहिगुरु जी की फतेह गुरु की गरीब नवाज सत संगत दीन दुनिया दे मालक जाग दी जोत शब्दा अवतार तन श्री गुरु ग्रंथ साहिब महाराज जी की कृपा रहम सदका जीवन दे अमोलक सुवासा नूं आप सतसंगत विच बैठ के सफल कर रहे हो सचखंड वासी श्रीमान संत बाबा ठाकुर सिंह जी महाराज तिना दी मिठी प्यारी याद मनाउंदिया होया गुरुद्वारा साहिब विखे ਇਹ ਮਹਾਨ ਸਮਾਗਮ ਹੋ ਰਹੇ ਨੇ। ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਬਿਰਦ ਮਾਤਾ ਮਾਤਾ ਗੁਜਰ ਕੌਰ ਜੀ ਅਤੇ ਅਣਗਿਣਤ ਉਹ ਸ਼ਹੀਦ ਸੂਰਮੇ ਜਿਨ੍ਹਾਂ ਨੇ ਸਤਿਗੁਰੂ ਦੀ ਤਾਬਿਆ ਰਹਿ ਕਰਕੇ ਸ਼ਹਾਦਤ ਦੇ ਜਾਮ ਪੀਤੇ, ਉਹਨਾਂ ਦੀ ਪਵਿੱਤਰ ਯਾਦ ਮਨਾਉਂਦਿਆਂ ਹੋਇਆਂ ਇਹ ਮਹਾਨ ਸਮਾਗਮ ਉਲੀਕੇ ਗਏ ਹਨ। ਦਾਸ ਤੋਂ ਪਹਿਲਾਂ ਦਾਸ ਦੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਬਹੁਤ ਹੀ ਵਿਦਵਤਾ ਭਰਪੂਰ ਆਪ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਕਾ ਸੁਣਾ ਰਹੇ ਸਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਰੱਤੀ ਮਾਤਰ ਵੀ ਸਾਧ ਸੰਗਤ ਜੀ ਸਤਿਗੁਰੂ ਨੇ ਕਦੇ ਜਣਾਇਆ ਨਹੀਂ ਕਿ ਅਸੀਂ ਐਡੀ ਵੱਡੀ ਕੁਰਬਾਨੀ ਕੀਤੀ ਹੈ। ਗਰੀਬ ਨਵਾਜ਼ ਸਤਿਗੁਰੂ ਨੇ ਪਰਿਵਾਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ। ਕੋਈ ਆਮ ਮਨੁੱਖ ਮਕਾਨ ਬਣਾਉਂਦਾ ਨਾ ਤੇ ਮਕਾਨ ਦੀ ਜਿਸ ਸਮੇਂ ਸਤਸੰਗਤ ਦੀ ਤਿਆਰੀ ਮੁਕੰਮਲ ਹੋ ਜਾਂਦੀ ਹੈ ਉਹ ਤਿਆਰੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣੇ ਨਾਮ ਦੀ ਨੇਮ ਪਲੇਟ ਲਿਖ ਕੇ ਉਸਦੇ ਬਾਹਰ ਚੜ੍ਹ ਦਿੰਦਾ ਹੈ ਕਿ ਇਹ ਮਕਾਨ ਮੈਂ ਬਣਾਇਆ। ਕਲਗੀਆਂ ਵਾਲੇ ਸਤਿਗੁਰੂ ਨੇ ਐਡੀ ਵੱਡੀ ਕੌਮ ਬਣਾ ਕਰਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕੌਮ ਹੀ ਸਾਜੀ ਹੋਈ ਮੇਰੇ ਵਾਹਿਗੁਰੂ ਦੀ ਹੈ, ਫਤਿਹ ਵੀ ਵਾਹਿਗੁਰੂ ਦੀ ਹੈ। ਥੋੜ੍ਹਾ ਜਿੰਨਾ ਵੀ ਕ੍ਰੈਡਿਟ ਸਤਿਗੁਰੂ ਜੀ ਨੇ ਨਹੀਂ ਲੈਣਾ ਚਾਹਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਚਮਕੌਰ ਦਾ ਯੁੱਧ ਹੋ ਰਿਹਾ ਸਾਧ ਸੰਗਤ, ਜਿਨ੍ਹਾਂ ਨੇ ਲੜੀਵਾਰ ਇਤਿਹਾਸ ਸੁਣਿਆ ਆਓ ਚਮਕੌਰ ਦੀ ਧਰਤੀ ਤੇ ਪਹੁੰਚ ਚੱਲੀਏ। ਇਹ ਜੀਵਨ ਸਦੀਵ ਨਹੀਂ ਹੈ, ਜ਼ਿੰਦਗੀ ਸਦਾ ਨਹੀਂ ਰਹਿੰਦੀ, ਪਰ ਅਗਿਆਨਤਾ ਵਸ ਜੀਵ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ। ਮੁੱਖ ਤੋਂ ਤਾਂ ਸਭ ਕਹੀ ਜਾਂਦੇ ਆ ਕਿ ਇੱਕ ਦਿਨ ਤਾਂ ਮਰ ਹੀ ਜਾਣਾ, ਪਰ ਇਸ ਗੱਲ ਦਾ ਗਿਆਨ ਗਿਆਨਵਾਨ ਨੂੰ ਹੁੰਦਾ ਹੈ। ਮੁੱਖ ਤੋਂ ਕਹਿਣਾ ਦਿਲ ਦਾ ਅਨੁਭਵ ਹੋ ਜਾਣਾ ਵੱਖਰੀ ਬਾਤ ਹੈ। ਸਰੀਰ ਦੀ ਰਚਨਾ ਬਿਲਕੁਲ ਝੂਠੀ ਹੈ, ਬੇਬੁਨਿਆਦ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਸਰੀਰ ਦੀ ਬਾਬਤ ਬਹੁਤ ਐਸੇ ਆਪਣੇ ਸ਼੍ਰੀ ਮੁੱਖ ਤੋਂ ਪ੍ਰਮਾਣ ਦਿੱਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼੍ਰੀ ਮੁੱਖ ਵਾਕ ਨੇ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨ ਸਹਿ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੰਮੀਤ। ਸੰਸਾਰ ਦੇ ਅੰਦਰ ਜਿਹੜਾ ਜੀਉ ਆਇਆ ਉਸਨੇ ਇੱਕ ਦਿਨ ਮਰ ਜਾਣਾ ਹੈ, ਖਤਮ ਹੋ ਜਾਣਾ। ਭਗਤ ਰਸਨਾ ਕਹਿੰਦੀ ਹੈ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖ ਬਸੇਹਾ। ਕਿਹੋ ਜਿਹਾ ਸੰਸਾਰ ਦਾ ਰਹਿਣਾ, ਰੇਤ ਦੀ ਕੰਧ ਦੇ ਉੱਤੇ ਜੀਵ ਮਹਿਲ ਉਸਾਰ ਬੈਠਦਾ ਹੈ, ਬਾਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਹੁੰਦਾ ਹੈ ਉਹ ਕਿਤੇ ਧਰਮ ਵਾਸਤੇ ਸਾਧ ਸੰਗਤ ਦੀ ਕੁਰਬਾਨੀ ਕਰਨ ਦੀ ਲੋੜ ਪੈ ਜਾਵੇ ਤਾਂ ਉਹਨਾਂ ਦਾ ਕਦਮ ਪਿੱਛੇ ਨੂੰ ਨਹੀਂ ਅੱਗੇ ਨੂੰ ਵੱਧ ਜਾਂਦਾ ਹੈ। ਉਹ ਸੋਚਦੇ ਆ ਅਜਿਹਾ ਮੌਕਾ ਫਿਰ ਨਹੀਂ ਹੱਥ ਆਉਣਾ, ਕਿਉਂਕਿ ਮਰ ਤਾਂ ਇੱਕ ਦਿਨ ਜਾਣਾ ਹੀ ਹੈ ਸਭ ਨੇ, ਤੇ ਸਰੀਰ ਕਰਕੇ ਰਹਿਣਾ ਨਹੀਂ, ਕਿਉਂ ਨਾ ਐਸਾ ਕਰਮ ਕਰ ਲਈਏ ਜਿਸ ਦੇ ਨਾਲ ਸਦਾ ਹੀ ਵਾਸਤੇ ਅਮਰ ਹੋ ਜਾਈਏ, ਐਸੀ ਪਦਵੀ ਪ੍ਰਾਪਤ ਹੋ ਜਾਵੇ ਕਿ ਜਿਹੜੀ ਲੱਖਾਂ ਕਰੋੜਾਂ ਜਨਮ ਧਾਰ ਕੇ ਤਪੱਸਿਆ ਕਰਕੇ ਵੀ ਨਹੀਂ ਪ੍ਰਾਪਤ ਹੁੰਦੀ। ਐਸਾ ਮੌਕਾ ਗਿਆਨਵਾਨ ਕਦੇ ਆਪਣੇ ਹੱਥੋਂ ਨਹੀਂ ਗਵਾਉਂਦਾ। ਅਸੀਂ ਸੰਸਾਰ ਭਰ ਵਿੱਚ ਵਿਚਰਦੇ ਹਾਂ, ਗੁਰਬਾਣੀ ਦੀ ਕਥਾ ਕਰਦੇ ਹਾਂ, संप्रदाय तों जो निरोल गुरबाणी दी कथा दा ये साध संगत जी विद्या दा भाग प्राप्त होया है। अजोके समय विच ये जड़ी प्रथा ना गवाच दी जा रही है, लड़ीवार गुरबाणी दी कथा करनी, लड़ीवार गुर इतिहास दी कथा होनी गुरु अस्थाना ते बहुत जरूरी है। जिन्हां महापुरखां दी याद मना रहे हाँ उन्हां दे जीवन दा निजम सी के दोवें समय कथा सुनदे सी। कथा दे समय जथे दा कोई सिंघ बाहर रह जांदा सी ते महापुरख हथ जोड़ के कहिंदे सी भाई तू अपने घर नूं चलिया जा, मैं तेनूं जथे विच नहीं रख सकदा। चाहे उस नूं इन्नी झिड़क पैंदी कि तू बाहर की करदा है, कथा कीर्तन दा समय अंदर जाके कथा सुन। कथा दे नाल जीवन घड़िया जांदा है, जीवन बनता है। सतसंगत दे नाल ही सतसंगत जी कठोर हृदय नूं निम्रता प्राप्त होंदी है। बाहरों जो जथे संगत विच आउंदे है, जे जथे संगत विच रह के भी वह संगत नहीं करते, कथा नहीं सुनते, कीर्तन नहीं सुनते, तो ब्रह्म विद्या का प्रभाव उन्होंने नहीं पैंदा। सतगुरु पातशाह महाराज जी का यह बनाया हुआ उत्तम निजम, महापुरख उन्होंने निजमां ते दृढ़ता सहित पहरा देंदे हुए सिखी का प्रचार करते रहे। गुरु प्यारी साध संगत जी, जिसने यह जान लिया हुंदा है कि संसार नाशवंत है, मैं एक दिन संसार चो चले जाना है, वह अपने शरीर तो वध लाहा लेंगे। जिन्ना शरीर नूं कष्ट दे करके वह सिखी का प्रचार करते हैं, जिन्ना कष्ट दे करके वह आप भजन करते हैं, ऐसा आम मनुख को शरीर नूं कष्ट नहीं दिता जाता। वह सोचता है संसार एक सुखां दी थां है, हुण मारी थोड़ो जाना है इन्ना कष्ट दे दे करके। जिन्ना महापुरखां दी याद मना रहे हैं, जे पांच सिंह कोल हुंदे तां तां वी वह सत संगत जी अपना रोज का जिहड़ा सी कार विहार कर लेंदे, जे पंजाह सिंह नाल हुंदे तां वी उन्हां नूं ऐसे काम ते ला के रखे दे कि पंजाह दे पंजाह ही अनिंदरे रहिंदे। समा ना सी लगदा उन्हां नाल आराम करन दा। असी जवान सां, बचपन की उम्र सी, पर वो इन्नी बिरध अवस्था विच वी शरीर ते इन्ना कष्ट चल जांदे सी। जिन्हां ने शरीर नूं यह समझिया है कि शरीर एक वाहिगुरु नूं मिलन दा जरिया है, शरीर सत नहीं यह झूठ है, बिनस जावेगा, आत्मा सदीव है, सत है, वह सतसंगत जी देश वास्ते, कौम वास्ते, पंथ वास्ते कुरबानी कर देंदे। संसार दे अंदर अज ऐसा प्रचारिया जांदा है, सिख हो के कई कहिंदे आ जी असीं तां गुरु नानक साहब तो लैके ना पंजवें सतगुरु गुरु अर्जन साहब तक ही मनते हाँ, अगे अहे जी अही नहीं मनते। क्यों जी? छेवें पातशाह ने जी शस्त्र धारण कर लए से, गुरु नानक की गद्दी ते शस्त्र धार करके नहीं बैठना सी। गुरु नूं मत देण वाले भी कई अज पैदा हो गए आ। शस्त्र धारण क्यों कीते ने? कदे गुरु महाराज के घर का इतिहास तो पढ़ो, कदे जाणो तां सही कि सच्चे पातशाह ने शस्त्र क्यों धारण कीते। जिस समय गुरु अर्जन साहिब महाराज शहीद होए ना, वो यासा दीआं सजावां महाराज नूं दित्तीआं सी। गुरु हरगोबिंद साहिब महाराज की आयु 11 साल की सी जिस समय गुरु अर्जन साहिब महाराज शहीद होए। गुरता गद्दी की रसम श्री अकाल तख्त साहब वाले अस्थान ते हुई, भावें कि उस समय श्री अकाल तख्त साहब अजे विद्यमान नहीं सन। अकाल तख्त साहब का नींह पत्थर तो छेवें पातशाह ने बाद विच रखे है, पर इसे ही अस्थान ते गुरु हरगोबिंद साहब नूं गुरता का तिलक मिलिया सी। हिंदुस्तान के कोने कोने चो आई हुई संगत तो गुरु हरगोबिंद साहब महाराज ने कहा सी, भाई प्राणा तू पिता सतगुरु की शहादत अपनी अखां नाल तकी है, क्योंकि पांच सिख उस समय गुरु अर्जन साहब नाल लाहौर दे विच कैद सन, जिन्होंने गुरु अर्जन साहब जी की शहादत अपनी अखां नाल वेखी सी। सतगुरु जी ने कहा कि जो संगत आई है हिंदुस्तान के कोने कोने तो, ਐ ਭਾਈ ਪ੍ਰਾਣਾ, ਦੱਸ ਸਾਰੇ ਸਿੱਖਾਂ ਨੂੰ ਕਿ ਗੁਰਦੇਵ ਪਿਤਾ ਨੇ ਕਿਵੇਂ ਸ਼ਹਾਦਤ ਪਾਈ ਹੈ। ਆਗਿਆ ਪਾ ਕੇ ਭਾਈ ਪ੍ਰਾਣਾ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਜੋ ਅੱਖਾਂ ਨਾਲ ਵੇਖਿਆ ਸੀ ਸਾਰਾ ਕੁਛ ਬਿਆਨ ਕਰਨ ਲੱਗੇ। ਜਦੋਂ ਦੱਸ ਰਹੇ ਭਾਈ ਪ੍ਰਾਣਾ ਕਿ ਗੁਰੂ ਅਰਜਨ ਸਾਹਿਬ ਨੂੰ ਪਹਿਲੇ ਦਿਨ ਉੱਬਲਦੀ ਦੇਗ ਵਿੱਚ ਬਿਠਾਇਆ ਗਿਆ, ਅੰਗਿਆਰਾ ਵਰਗਾ ਤੱਤਾ ਰੇਤਾ ਮਹਾਰਾਜ ਦੇ ਸੀਸ ਤੇ ਪਾਇਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ। ਸਤਿਗੁਰੂ ਜੀ ਦੇ ਪਿੰਜਣੀਆਂ ਵਾਲੀਆਂ ਹੱਡੀਆਂ ਨਜ਼ਰ ਆਉਣ ਲੱਗ ਪਈਆਂ, ਸਾਰੇ ਸਰੀਰ ਤੇ ਫਲੂਹੇ ਬਣ ਗਏ। ਜਦੋਂ ਇਹ ਬੋਲ ਭਾਈ ਪੁਰਾਣਾ ਆਪਣੇ ਮੁੱਖ ਤੋਂ ਕਹਿ ਰਿਹਾ ਸੀ, ਸਾਡਾ ਇਤਿਹਾਸ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੋਸ਼ ਨਾਲ ਟੌਲੇ ਫਟਕ ਉੱਠੇ, ਬੀਰਸ ਆ ਗਿਆ ਗੁਰਦੇਵ ਦੇ ਵਿੱਚ। ਦੋਵੇਂ ਬਾਵਾਂ ਮਹਾਰਾਜ ਨੇ ਉਤਾਂਹ ਨੂੰ ਚੱਕੀਆਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਮੁੱਖ ਕਰਕੇ ਮਹਾਰਾਜ ਨੇ ਪ੍ਰਤਿਗਿਆ ਕੀਤੀ ਜੋ ਸਾਰੀ ਸਿੱਖ ਸੰਗਤ ਸੁਣ ਰਹੀ ਮਸੰਦ ਸੁਣ ਰਹੇ ਸਨ। ਗੁਰਦੇਵ ਨੇ ਤਖ਼ਤ ਛੱਡ ਦਿੱਤਾ, ਉੱਠ ਕੇ ਖਲੋ ਗਏ, ਬਾਜੂਆਂ ਉੱਪਰ ਨੂੰ ਉਠਾਈਆਂ ਅਤੇ ਆਪਣੇ ਸ੍ਰੀ ਮੁੱਖ ਤੋਂ ਕਿਹਾ, ਵੇਸਵਾ ਜਾਮੀ, ਚੋਰ, ਯਾਰ, ਠੱਗ ਇਹਤੇ ਆਦਿਕ ਕਰਮ ਕਰਨ ਤੋਂ ਜਿਹੜੇ ਪਾਪ ਲੱਗਦੇ ਉਹ ਸਾਰੇ ਪਾਪ ਮੈਨੂੰ ਲੱਗਣ ਜੇ ਪਿਤਾ ਸਤਿਗੁਰੂ ਦੀ ਸ਼ਹਾਦਤ ਦਾ ਬਦਲਾ ਨਾ ਲਵਾਂ, ਜੇ ਚੰਦੂ ਦੇ ਨੱਕ ਵਿੱਚ ਨਕੇਲ ਨਾ ਪਾਵਾਂ। ਤਾਂ ਸਤਿਗੁਰੂ ਜੀ ਨੂੰ ਇਹ ਬਚਨ ਕਿਉਂ ਕਹਿਣੇ ਪਏ? ਸ਼ਾਇਦ ਉਹ ਲੋਕ ਗੁਰੂ ਮਹਾਰਾਜ ਸਾਹਿਬ ਦੇ ਇਹੀ ਬਚਨ ਸੁਣਦੇ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਹੀਂ ਉਹਨਾਂ ਸੁਣੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕਥਨ ਹੈ ਕਿ ਜਿਹੜੀ ਸ਼ਾਂਤੀ ਸੰਸਾਰ ਲੱਭਦਾ ਨਾ ਕਿ ਸ਼ਸਤਰ ਤੋਂ ਬਿਨਾਂ ਸ਼ਾਂਤੀ ਹੋਵੇ, ਉਹ ਸ਼ਾਂਤੀ ਪਖੰਡ ਦੀ ਹੈ, ਖਤਮ ਹੋ ਜਾਣ ਵਾਲੀ ਹੈ। ਸਦੀਵੀ ਸ਼ਾਂਤੀ ਚਾਹੀਦੇ ਤੇ ਸ਼ਸਤਰ ਤੋਂ ਪੈਦਾ ਹੋਵੇਗੀ। ਸ਼ਸਤਰ ਤੋਂ ਪੈਦਾ ਹੋਣ ਵਾਲੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕੇਗਾ। ਐਸਾ ਸਮਾਂ ਸੀ, ਹਿੰਦੁਸਤਾਨ ਦੀ ਤਵਾਰੀਖ ਹੈ ਕਿ ਯੱਗ ਆਦਿ ਕਰਨ ਵਾਸਤੇ ਵੀ ਛਤਰੀਆਂ ਦੇ ਅੱਗੇ ਜਾ ਕਰਕੇ ਹੱਥ ਜੋੜਨੇ ਪੈਂਦੇ ਸਨ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਚਾਰੇ ਵਰਨਾਂ ਦੇ ਗੁਣ ਭਰ ਕਰਕੇ ਆਪਣੇ ਖਾਲਸੇ ਨੂੰ ਸੰਪੂਰਨ ਕਰ ਦਿੱਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਜੋ ਸ਼ਸਤਰਾਂ ਦਾ ਨਾਮ ਸੁਣ ਕੇ ਪੈ ਪੀਤ ਹੋ ਜਾਂਦੇ ਹੈ, ਸਾਧ ਸੰਗਤ ਜੀ ਉਹ ਗੁਰੂ ਕੀ ਸਿੱਖੀ ਵੀ ਨਹੀਂ ਕਮਾ ਸਕਦੇ। ਜਿਹੜੇ ਇਹ ਮਨ ਅੰਦਰ ਖਿਆਲ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਸ਼ਾਂਤੀ ਦਾ ਉਪਦੇਸ਼ ਦਿੱਤਾ, ਸ਼ਾਇਦ ਉਹਨਾਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਨਹੀਂ ਪੜਿਆ। ਬੀਰ ਰਸ ਵਿੱਚੋਂ ਹੀ ਸ਼ਾਂਤੀ ਪੈਦਾ ਹੁੰਦੀ ਹੈ। ਸਤਿਗੁਰੂ ਨੇ ਤਾਂ ਪਹਿਲੇ ਸਰੂਪ ਵਿੱਚ ਇਹ ਬਚਨ ਕਹੇ ਨੇ, ਜਾਓ ਤਾਂ ਪ੍ਰੇਮ ਖੇਲਣ ਕਾ ਜਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਪਹਿਲੇ ਸਰੂਪ ਵਿੱਚ ਇਹ ਬਚਨ ਕਹੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਭਗਤ ਜਨਾਂ ਨੂੰ ਅਸੀਂ ਇਹ ਸੋਚਦੇ ਹਾਂ, ਸ਼ਾਇਦ ਸਾਡੇ ਮਨ ਦਾ ਇਹ ਭੁਲੇਖਾ ਹੈ ਕਿ ਜਿਹੜਾ ਸ਼ਾਂਤੀ ਧਾਰਨ ਕਰਦਾ ਹੈ ਉਹਨੂੰ ਲੜਨਾ ਨਹੀਂ ਚਾਹੀਦਾ। ਯੁੱਧ ਕਰਨਾ, ਲੜਨਾ ਤੇ ਸ਼ਾਂਤੀ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਕਬੀਰ ਸਾਹਿਬ ਜਿਨ੍ਹਾਂ ਨੂੰ ਸਤਿਗੁਰੂ ਨੇ ਸ਼੍ਰੋਮਣੀ ਭਗਤ ਦਾ ਦਰਜਾ ਦਿੱਤਾ ਹੈ, ਮਹਾਨ ਸ਼ਾਂਤੀ ਦੇ ਮਾਲਕ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਬ੍ਰਹਮ ਵਿਦਿਆ ਵਿੱਚ ਨਿਪੁੰਨੋ ਕਬੀਰ ਸਾਹਿਬ ਨੇ ਆਪਣੇ ਸ੍ਰੀ ਮੁਖ ਤੋਂ ਕਿਹਾ, ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋਦਾਓ। ਕਬੀਰ ਸਾਹਿਬ ਕਹਿੰਦੇ ਨੇ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਕਬੀਰ ਸਾਹਿਬ ਦੇ ਕਹੇ ਹੋਏ ਬਚਨ ਨੇ, ਸ਼ਸਤਰ ਤੋਂ ਪੈਦਾ ਹੁੰਦੀ ਸ਼ਾਂਤੀ ਸਦੀਵੀ ਹੈ, ਅਟਲ ਹੈ, ਇੱਕ ਰਸ ਹੈ। ਆਓ ਚਮਕੌਰ ਸਾਹਿਬ ਦੀ ਧਰਤੀ ਤੇ ਚੱਲੀਏ, ਸਮਾਂ ਨਹੀਂ ਇੰਨਾ, ਪ੍ਰਸੰਗ ਵੀ ਪੂਰਾ ਕਰਨਾ ਹੈ। ਸਿੰਘਾਂ ਨੇ ਹੁਣ ਹੁਕਮ ਕੀਤਾ ਹੈ ਕਿ ਕੱਲ੍ਹ ਦੇ ਸਵੇਰ ਦੇ ਦੀਵਾਨ ਵਿੱਚ ਇਹ ਪ੍ਰਸੰਗ ਪੂਰਾ ਕਰ ਦਿਓ। ਦਾਸ ਚਾਹੁੰਦਾ ਸੀ ਕਿ ਭਾਵੇਂ ਅੱਜ ਦੇ ਹੀ ਇਸ ਦੀਵਾਨ ਵਿੱਚ ਪ੍ਰਸੰਗ ਪੂਰਾ ਹੋਵੇ, ਪਰ ਫਿਰ ਸਾਧ ਸੰਗਤ ਜੀ ਥੋੜ੍ਹਾ ਕੁਝ ਛੱਡ ਕੇ ਪ੍ਰਸੰਗ ਪੂਰਾ ਕਰਨਾ ਪੈਣਾ ਸੀ। ਸਿੰਘਾਂ ਦੀ ਇੱਛਾ ਹੈ ਕਿ ਇਹ ਪ੍ਰਸੰਗ ਦੋਵੇਂ ਜਿਹੜੇ ਹੈ, ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਵੀਰਤਾ ਅਤੇ ਸ਼ਹਾਦਤ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਸ਼ਹਾਦਤ, ਇਹ ਜਿਹੜੀ ਹੈ ਵਿਸਥਾਰ ਪੂਰਵਕ ਜਿਹੜੀ ਹੈ ਦੱਸੀ ਜਾਵੇ। ਚਮਕੌਰ ਸਾਹਿਬ ਦੀ ਕੱਚੀ ਗੜੀ ਹੈ, ਦੂ ਬਦੂ ਲੜਾਈ ਹੋ ਰਹੀ ਹੈ, ਗੋਲੀਆਂ ਤੇ ਤੀਰ ਮੀਂਹ ਵਾਂਗ ਵਰ ਰਹੇ ਹੈ। ਇੱਕ ਪਾਸਿਓਂ ਯਾ ਅਲੀ ਦੇ ਨਾਰੇ ਵੱਜਦੇ ਹੈ, ਅੱਲਾਹੂ ਅਕਬਰ ਦੇ ਨਾਰੇ ਵੱਜਦੇ ਹੈ, ਇੱਕ ਪਾਸਿਓਂ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜ ਰਹੇ ਨੇ। ਸਿੰਘ ਸੂਰਮੇ ਆਪਣੇ ਮੁੱਖ ਤੋਂ ਪੜ ਰਹੇ ਨੇ, ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਐਸੀਆਂ ਵੀਰ ਰਸੀ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹੋਏ ਸ਼ਹਾਦਤ ਦੀ ਦੇਵੀ ਨੂੰ ਵਰ ਰਹੇ ਹੈ। ਸਤਿਗੁਰੂ ਜੀ ਦੀ ਇਸ ਫੌਜ ਵਿੱਚੋਂ 20 ਸਿੰਘਾਂ ਦਾ ਜਥਾ ਸ਼ਹੀਦ ਹੋ ਚੁੱਕਾ ਹੈ, ਅਣਗਿਣਤ ਸੈਨਾ ਮਾਰੀ ਗਈ ਹੈ। ਚਮਕੌਰ ਸਾਹਿਬ ਦੀ ਉਸ ਕੱਚੀ ਗੜੀ ਦੇ ਅੱਗੇ ਲੋਥਾਂ ਦਾ ਢੇਰ ਲੱਗ ਗਿਆ। ਤੁਰਕ ਸਿਪਾਹੀ ਵੀ ਨੇੜੇ ਆ ਕਰਕੇ ਇਵੇਂ ਮਰ ਰਹੇ ਨੇ ਜਿਵੇਂ ਲਾਟ ਦੇ ਉੱਤੇ ਪਮਟੇ ਆ ਕੇ ਮਰਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇਸ ਨਿਰਣਾਇਕ ਯੁੱਧ ਦੀ ਕਮਾਂਡ ਆਪ ਕਰ ਰਹੇ ਨੇ। ਸਤਿਗੁਰੂ ਜੀ ਦੇ ਹੁਕਮ ਹੁੰਦਿਆਂ ਹੀ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੈ, ਗੜੀ ਦਾ ਦਰਵਾਜ਼ਾ ਖੁੱਲਦਾ ਹੈ। ਭੁੱਖੇ ਸ਼ੇਰਾਂ ਦੇ ਵਾਂਗ ਪੰਜਾਂ ਸਿੰਘਾਂ ਦਾ ਜਥਾ ਟੁੱਟ ਕੇ 10 ਲੱਖ ਫੌਜ ਤੇ ਪੈ ਜਾਂਦਾ। ਅਣਗਿਣਤ ਫੌਜ ਦੇ ਆਹੂ ਲਾਉਂਦੇ ਹੋਏ ਸਿੰਘ ਸੂਰਮੇ ਸ਼ਹੀਦ ਹੋ ਜਾਂਦੇ ਹੈ। ਨਾਹਰ ਖਾਨ ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਰ ਦੀ ਭੇਟਾ ਚੜ੍ਹ ਚੁੱਕਾ ਹੈ। ਅਨਵਰ ਖਾਨ ਪਠਾਨ ਮਹਾਰਾਜ ਦੇ ਤੀਰ ਦੀ ਭੇਟਾ ਚੜ੍ਹ ਗਿਆ ਹੈ। ਖਵਾਜਾ ਮਰਦੂਦ ਨੇ ਜਦੋਂ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਰਾਂ ਨਾਲ ਵੱਡੇ ਵੱਡੇ ਸੈਨਾਪਤੀ ਮਾਰੇ ਗਏ ਨੇ, ਮੈਂ ਤਾਂ ਵੱਡਾ ਸੈਨਾਪਤੀ ਹਾਂ, ਜੇ ਗੁਰੂ ਸਾਹਿਬ ਦੇ ਸਾਹਮਣੇ ਹੋਇਆ ਤੇ ਕਦਾਚਿਤ ਵੀ ਮਹਾਰਾਜ ਮੈਨੂੰ ਬਖਸ਼ਣਗੇ ਨਹੀਂ, ਡਰਦਾ ਹੋਇਆ ਖਵਾਜਾ ਮਰਦੂਦ ਕੰਧ ਦੇ ਸਾਏ ਥੱਲੇ ਆ ਲੁਕਿਆ। ਉਹਨਾਂ ਚਿਰ ਸਹਿ ਕੇ ਬੈਠਾ ਰਿਹਾ ਜਿੰਨਾ ਚਿਰ ਕੇ ਪਿੱਛੋਂ ਫੌਜ ਨੇ ਹੋਰ ਆ ਕੇ ਇਮਦਾਦ ਨਾ ਦਿੱਤੀ ਤੇ ਕੰਧ ਦੇ ਸਾਏ ਥੱਲੇ ਹੀ ਇਸਨੇ ਲੁਕ ਕਰਕੇ ਦੌੜ ਕਰਕੇ ਆਪਣੀ ਜਾਨ ਬਚਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ 17.5 ਸਾਲ ਦੀ ਆਜੂ ਹੈ। ਐਸਾ ਦੈਵੀ ਸਰੂਪ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਕਰਕੇ ਜਿਵੇਂ ਯੁੱਧ ਵਿੱਚ ਜਾਣ ਦੀ ਆਗਿਆ ਮੰਗਦੇ ਹੈ, ਸੂਰਮਿਆਂ ਨੂੰ ਜੂਝਦਿਆਂ ਹੋਇਆਂ ਵੇਖ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਦਾ ਜੋਸ਼ ਠੱਲਿਆ ਨਹੀਂ ਜਾ ਰਿਹਾ। ਸੋਚ ਰਹੇ ਸਨ ਕਿ ਗੁਰਦੇਵ ਪਿਤਾ ਆਪਣਾ ਆਦੇਸ਼ ਦੇਣਗੇ, ਪਰ ਸਤਿਗੁਰੂ ਜੀ ਤੋਂ ਪਹਿਲਾਂ ਹੀ ਬਾਬਾ ਅਜੀਤ ਸਿੰਘ ਸਾਹਿਬ ਨੇ ਮਹਾਰਾਜ ਤੋਂ ਜਿਵੇਂ ਆਦੇਸ਼ ਦੀ ਆਗਿਆ ਮੰਗੀ ਹੈ, ਉਹ ਕਵੀ ਰਾਜ ਬਿਆਨ ਕਰ ਰਹੇ ਨੇ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ, ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਅਜੀਤ ਸਿੰਘ ਬੀਰਬਾਰ ਭਿਖ ਸੰਗਰਾਮ ਬਿਰਤੰਤ।
ਬਾਬਾ ਅਜੀਤ ਸਿੰਘ ਸਾਹਿਬ ਜੀ ਜੋ ਸ੍ਰੇਸ਼ਟ ਸੂਰਮੇ ਨੇ, ਸੂਰਮਤਾਈ ਦੇ ਸਾਰੇ ਗੁਣ ਨੇ ਬਾਬਾ ਅਜੀਤ ਸਿੰਘ ਸਾਹਿਬ ਦੇ ਅੰਦਰ। ਵੇਖਿਆ ਜਦੋਂ ਹੁੰਦਾ ਸੰਗਰਾਮ, ਸਿੰਘਾਂ ਨੂੰ ਸ਼ਹੀਦ ਹੁੰਦਿਆਂ ਜਦੋਂ ਤੱਕਿਆ ਬਾਬਾ ਅਜੀਤ ਸਿੰਘ ਸਾਹਿਬ ਨੇ, ਗੁਰੂ ਪਿਆਰੀ ਸਤ ਸੰਗਤ ਜੀ ਸਾਡਾ ਇਤਿਹਾਸ ਕਹਿੰਦਾ ਏ ਕਿ ਜਿਸ ਸਮੇਂ ਬਸੀ ਪਠਾਣਾਂ ਦਾ ਪਠਾਣ ਬ੍ਰਾਹਮਣ ਦੀ ਇਸਤਰੀ ਨੂੰ ਬਿਠਾ ਕੇ ਲੈ ਗਿਆ ਸੀ, ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਆ ਕੇ ਕੂਕ ਮਾਰੀ ਸੀ। ਐਡੀ ਦਰਦ ਭਰੀ ਆਵਾਜ਼ ਗੁਰੂ ਸਾਹਿਬ ਦੇ ਕੰਨਾਂ ਵਿੱਚ ਪਈ, ਆਸਾ ਦੀ ਵਾਰ ਦਾ ਭੋਗ ਪੈ ਹਟਿਆ ਸੀ। ਮਹਾਰਾਜ ਨੇ ਕਿਹਾ, ਕੌਣ ਹੈ ਇੰਨੀ ਦਰਦ ਵਿੱਚ ਆ ਕੇ ਚੀਕ ਰਿਹਾ ਹੈ? ਸਿੰਘਾਂ ਨੇ ਪਤਾ ਕਰਕੇ ਦੱਸਿਆ, ਗਰੀਬ ਨਵਾਜ ਕੋਈ ਬ੍ਰਾਹਮਣ ਹੈ, ਉਹਦੀ ਇਸਤਰੀ ਕੋਈ ਮੁਗਲ ਹਾਕਮ ਉਠਾ ਕੇ ਲੈ ਗਿਆ ਸੱਚੇ ਪਾਤਸ਼ਾਹ, ਤਾਂ ਕਰਕੇ ਆਪ ਜੀ ਦੇ ਹਜ਼ੂਰ ਫਰਿਆਦ ਕਰਨ ਵਾਸਤੇ ਆਇਆ। ਮਹਾਰਾਜ ਨੇ ਕਿਹਾ, ਪੇਸ਼ ਕਰੋ। ਜਦੋਂ ਸਤਿਗੁਰੂ ਦੇ ਹਜ਼ੂਰ ਪੇਸ਼ ਹੋਇਆ, ਗਿੜਗਿੜਾਉਂਦਿਆਂ ਹੋਇਆਂ ਰੋਂਦਿਆਂ ਹੋਇਆ ਸਤਿਗੁਰੂ ਦੇ ਚਰਨਾਂ ਤੇ ਟੈ ਪਿਆ, ਮਹਾਰਾਜ ਕੋਈ ਕੋਤਵਾਲ ਮੇਰੀ ਫਰਿਆਦ ਨਹੀਂ ਸੁਣਦਾ, ਸੱਚੇ ਪਾਤਸ਼ਾਹ ਕੋਈ ਅਮੀਰ ਵਜ਼ੀਰ ਮੇਰੀ ਫਰਿਆਦ ਨਹੀਂ ਸੁਣਦਾ, ਕੋਤਵਾਲ ਨੇ ਰੱਬ ਤੱਕ ਨਹੀਂ ਲਿਖੀ, ਕਾਜੀ ਤੱਕ ਨੇ ਮੇਰੀ ਗੱਲ ਨਹੀਂ ਸੁਣੀ, ਬੌੜੀ ਕਰੋ ਗਰੀਬ ਨਵਾਜ, ਮੇਰੀ ਇਸਤਰੀ ਬਚਾਓ। ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਰੀ ਵਿਥਿਆ ਜਿਸ ਸਮੇਂ ਇਸਨੇ ਦੱਸੀ, ਮਹਾਰਾਜ ਨੇ ਆਪਣੇ ਜੇਠੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਨੂੰ ਕੋਲ ਬੁਲਾਇਆ। ਮਹਾਰਾਜ ਕਹਿੰਦੇ, ਬੇਟਾ ਅਜੀਤ ਸਿੰਘ, ਹੁਣੇ ਹੀ ਕੂਚ ਕਰੋ ਤੇ ਕੱਲ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਬਸੀ ਪਠਾਣਾ ਦਾ ਉਹ ਹਾਕਮ ਬੰਨ ਕੇ ਸਾਡੇ ਸਾਹਮਣੇ ਪੇਸ਼ ਕਰੋ। 100 ਸੂਰਮਾ ਮਹਾਰਾਜ ਨੇ ਘੋੜ ਸਵਾਰ ਤਾਬਿਆ ਦਿੱਤਾ। ਬਾਬਾ ਅਜੀਤ ਸਿੰਘ ਸਾਹਿਬ ਨਗਰਾਂ ਤੋਂ ਪਾਸੇ ਪਾਸੇ ਹੁੰਦੇ ਹੋਏ ਪਸੀ ਪਠਾਣਾ ਪਹੁੰਚੇ। ਯੁੱਧ ਕਿਸੇ ਵੀ ਨਾ ਅੱਗੇ ਕੀਤਾ, ਕਿਸੇ ਦੀ ਜੁਰਤ ਨਾ ਪਈ ਕਿ ਬਾਬਾ ਅਜੀਤ ਸਿੰਘ ਸਾਹਿਬ ਨਾਲ ਯੁੱਧ ਕਰ ਸਕੇ। ਥੋੜੀ ਜਿੰਨੀ ਹੀ ਲੜਾਈ ਤੋਂ ਬਾਅਦ ਉਹ ਮੁਗਲ ਜਿਹੜਾ ਸੀ ਪਠਾਣ ਬੰਨ ਲਿਆ ਗਿਆ। ਦਿਨ ਦੇ ਚੜ੍ਹਨ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਸਾਹਿਬ ਨੇ ਪਿਤਾ ਸਤਿਗੁਰੂ ਦੇ ਦਰਬਾਰ ਵਿੱਚ ਲਿਆ, ਉਸਨੂੰ ਪੇਸ਼ ਕੀਤਾ। ਜਦੋਂ ਹੋਲਾ ਮਹੱਲਾ ਹੁੰਦਾ ਹੈ, ਨਿਹੰਗ ਸਿੰਘਾਂ ਦੇ ਦਲ ਚੜ੍ਹਦੇ ਆ, ਉਹਦੀ ਕੋਈ ਕਬਰ ਦੀ ਨਿਸ਼ਾਨੀ ਤਾਂ ਨਹੀਂ ਪਰ ਸਿੰਘ ਨਿਸ਼ਾਨੀ ਰੱਖ ਲੈਂਦੇ ਆ ਪੱਥਰਾਂ ਦੀ। ਉੱਥੇ ਫਿਰ ਮਹੱਲਾ ਕੱਢਣ ਤੋਂ ਪਹਿਲਾਂ ਸਿੰਘ ਬਰਸ਼ੇ ਮਾਰਦੇ ਹੋਏ ਲੰਘਦੇ ਆ ਤੇ ਸਤਿਗੁਰੂ ਜੀ ਦੇ ਬਚਨ ਨੇ ਕਿ ਤੇਰੀ ਰੂਹ ਨੂੰ ਇੱਥੇ ਮਾਰ ਖਾਣੀ ਪਿਆ ਕਰੇ। ਸਤਿਗੁਰੂ ਜੀ ਨੇ ਉਸਨੂੰ ਉਸ ਪਾਪ ਦੇ ਬਦਲੇ, ਇਹ ਨਹੀਂ ਸੀ ਕਿ ਸਤਿਗੁਰੂ ਨਿਰਦਈ ਸਨ, ਮਹਾਰਾਜ ਦੇ ਅੰਦਰ ਜਿੰਨੀ ਦਇਆ ਉਹ ਕਿਸੇ ਵਿੱਚ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰਨਾਂ ਜ਼ਾਲਮਾਂ ਨੂੰ ਸੁਚੇਤ ਕਰਨ ਵਾਸਤੇ ਉਸਨੂੰ ਅੱਧਾ ਧਰਤੀ ਵਿੱਚ ਗੜਵਾ ਕੇ ਦਹੀਂ ਪਾ ਕੇ ਕੁੱਤਿਆਂ ਤੋਂ ਤੜਵਾ ਦਿੱਤਾ ਸੀ ਕਿ ਅੱਗੇ ਤੋਂ ਕੋਈ ਕਿਸੇ ਨਿਮਾਣੇ ਦੀ ਇਸਤਰੀ ਉਠਾਉਣ ਦੀ ਗਲਤੀ ਨਾ ਕਰੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਐਸੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਸੂਰਮਤਾਈ ਦਾ ਮੁਜੱਸਮਾ ਹਨ। ਅੰਗ ਅੰਗ ਵਿੱਚ ਸਾਧ ਸੰਗਤ ਜੀ ਵੀਰਤਾ ਅੰਗੜਾਈ ਲੈ ਰਹੀ ਹੈ। ਯੁੱਧ ਵੇਖ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਮਹਾਰਾਜ ਦੇ ਸਨਮੁਖ ਆਏ ਹਨ। ਬਹੁਤ ਜ਼ਿਆਦਾ ਬਲਵੰਤ ਬਲ ਦੇ ਸਹਿਤ ਨੇ ਬਾਬਾ ਅਜੀਤ ਸਿੰਘ ਸਾਹਿਬ ਆਪ ਤੇ ਸਮੇਂ ਕੱਚੀ ਗੜੀ ਤੋਂ ਬਾਹਰ ਨਿਕਲਣ ਦਾ ਮਨ ਬਣਾਇਆ ਕਿ ਹੁਣ ਕੱਚੀ ਗੜੀ ਤੋਂ ਬਾਹਰ ਨਿਕਲ ਕਰਕੇ ਇਹਨਾਂ ਤੁਰਕਾਂ ਦੇ ਨਾਲ ਅਸੀਂ ਵੀ ਹੁਣ ਦੋ ਹੱਥ ਕਰੀਏ, ਨਿਰਣਾਇਕ ਯੁੱਧ ਕਰਨਾ ਕਰੀਏ। ਮਨ ਵਿੱਚ ਵਿਚਾਰਦੇ ਨੇ ਕਿ ਤੁਰਕਾਂ ਦਾ ਹੁਣ ਨਾਸ਼ ਕਰੀਏ, ਜਿਹਨਾਂ ਤੀਰਾਂ ਨੂੰ ਅਸੀਂ ਆਪਣੇ ਪੱਥੇ ਵਿੱਚ ਭਰਿਆ ਹੋਇਆ ਹੈ, ਤੁਰਕਾਂ ਦਾ ਲਹੂ ਪੀਣ ਨੂੰ ਜਿਹੜੇ ਕਾਲੇ ਪੈ ਰਹੇ ਨੇ ਬਾਸ਼ਕ ਨਾਗ, ਜਿਹਨਾਂ ਨੂੰ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਪੱਥੇ ਵਿੱਚ ਟੱਕਿਆ ਹੋਇਆ, ਉਹ ਪੱਥੇ ਵਿੱਚ ਤੀਰ ਉੱਛਲ ਰਹੇ ਨੇ ਮੁਗਲਾਂ ਦੀਆਂ ਛਾਤੀਆਂ ਪਾੜਨ ਵਾਸਤੇ। ਬਾਬਾ ਅਜੀਤ ਸਿੰਘ ਸਾਹਿਬ ਜੀ ਐਸਾ ਮਨ ਵਿੱਚ ਵਿਚਾਰ ਰਹੇ ਹਨ, ਹੁਣ ਅੰਦਰ ਬੈਠੇ ਰਹਿਣਾ ਠੀਕ ਨਹੀਂ, ਬਾਹਰ ਨਿਰੰਤਰ ਇੱਕ ਰਸ ਯੁੱਧ ਕਰਦਿਆਂ ਹੋਇਆ ਸ਼ਹਾਦਤ ਨੂੰ ਪ੍ਰਾਪਤ ਕਰੀਏ। ਤਦੋਂ ਬਹੁਤ ਧੀਰਜ ਦੇ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਆ ਕਰਕੇ ਖਲੋ ਗਏ। ਬਾਬਾ ਅਜੀਤ ਸਿੰਘ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਦੇ ਸਨਮੁਖ ਆ ਕਰਕੇ ਖੜੇ ਹੋਏ ਨੇ। ਸਤਿਗੁਰੂ ਜੀ ਦੇ ਵੱਡੇ ਨੰਦਨ ਨੇ, ਜੇਠੇ ਸਾਹਿਬਜ਼ਾਦੇ ਹਨ, ਦੋਵੇਂ ਹੱਥ ਜੋੜ ਕੇ ਪਿਤਾ ਸਤਿਗੁਰੂ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਦੋਵੇਂ ਹੱਥ ਜੁੜੇ ਹੋਏ ਨੇ ਬਾਬਾ ਅਜੀਤ ਸਿੰਘ ਸਾਹਿਬ ਦੇ ਤੇ ਨਿਗਾਹ ਜਿਹੜੀ ਹੈ ਗੁਰਦੇਵ ਦੇ ਚਿਹਰੇ ਤੇ ਟਿੱਕੀ ਹੋਈ ਹੈ, ਨੇਤਰ ਸਤਿਗੁਰੂ ਪਿਤਾ ਵੱਲ ਨੇ, ਬਾਬਾ ਅਜੀਤ ਸਿੰਘ ਸਾਹਿਬ ਨੇ ਹੱਥ ਜੁੜੇ ਹੋਏ ਨੇ। ਜਾਣੋ ਕਿ ਪ੍ਰਤੀਤ ਹੋ ਰਿਹਾ ਕਿ ਬਾਬਾ ਅਜੀਤ ਸਿੰਘ ਸਾਹਿਬ ਕੁਝ ਮੰਗਣ ਵਾਸਤੇ ਆਏ, ਕੁਝ ਬੇਨਤੀ ਕਰਨ ਵਾਸਤੇ ਆਏ ਹਨ। ਆਪਣੇ ਪੁੱਤਰ ਵੱਲ ਦ੍ਰਿਸ਼ਟੀ ਪ੍ਰੇਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਆਪਣੇ ਸ਼੍ਰੀ ਮੁਖ ਤੋਂ ਸਤਿਗੁਰੂ ਜੀ ਕਹਿਣ ਲੱਗੇ, ਮਹਾਰਾਜ ਕਹਿੰਦੇ ਬੇਟਾ ਅਜੀਤ ਸਿੰਘ ਆਓ, ਕਿਵੇਂ ਆਏ ਹੋ, ਕੀ ਅਭਿਲਾਖਾ ਹੈ, ਕੀ ਚਿੱਤ ਦੀ ਇੱਛਾ ਹੈ, ਸੱਚ ਕਹਿਣਾ ਕਰੋ।
ਸੁਣ ਕਰ ਵੀਰ ਹੈ ਕਹਿ ਧਰ ਧੀਰ ਹੈ।
ਸੁਣ ਕਰਕੇ ਉਹ ਬਲੀ ਬਹਾਦਰ ਸੂਰਮਾ ਹੱਥ ਜੋੜੇ ਧੀਰਜ ਦੇ ਸਹਿਤ ਬਾਬਾ ਅਜੀਤ ਸਿੰਘ ਸਾਹਿਬ ਬੇਨਤੀ ਕਰਨ ਲੱਗੇ,
ਨਿਜ ਕੁਲ ਰਿਤ ਹੈ ਚਿਤ ਮਹਿ ਪ੍ਰੀਤ ਹੈ।
ਸੱਚੇ ਪਾਤਸ਼ਾਹ ਹੇ ਪਿਤਾ ਸਤਿਗੁਰੂ, ਆਪਣੀ ਕੁਲ ਦੀ ਰੀਤੀ ਨਾਲ ਮੇਰਾ ਪਿਆਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਜੀ ਦੀ ਵੰਸ਼ ਕੀ ਹੈ? ਸੱਚੇ ਪਾਤਸ਼ਾਹ ਨੇ ਕਿਹਾ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾਹੀ। ਮਹਾਰਾਜ ਦੀ ਛਤਰੀ ਸਾਧ ਸੰਗਤ ਜੀ ਵੰਸ਼ ਹੈ ਤੇ ਸਤਿਗੁਰੂ ਜੀ ਦੀ ਵੰਸ਼ ਜਿਹੜੀ ਹੈ ਨਾ, ਉਹਦੀ ਸਾਧ ਸੰਗਤ ਜੀ ਕੁਲ ਦੀ ਰੀਤੀ ਤੁਰੀ ਆਈ ਹੈ ਕਿ ਯੁੱਧ ਕਰਦਿਆਂ ਜਦੋਂ ਸਾਧ ਸੰਗਤ ਜੀ ਸ਼ਸਤਰ ਆ ਕੇ ਸਰੀਰ ਵਿੱਚ ਵੱਜਦਾ ਹੈ, ਉਦੋਂ ਸਰੀਰ ਨੂੰ ਪਵਿੱਤਰ ਹੋਇਆ ਮੰਨਦੇ ਹਨ। ਉਦੋਂ ਸਮਝਦੇ ਆ ਕਿ ਸਰੀਰ ਪਵਿੱਤਰ ਹੋ ਗਿਆ। ਹਡੂਰੀਏ ਰਾਜੇ ਹਰੀ ਚੰਦ ਨੇ ਜਿਸ ਸਮੇਂ ਮਹਾਰਾਜ ਦੇ ਤੀਸਰਾ ਤੀਰ ਮਾਰਿਆ ਸੀ, ਸਤਿਗੁਰੂ ਜੀ ਦੇ ਕਮਰ ਕੱਸੇ ਨੂੰ ਚੀਰਦਾ ਹੋਇਆ, ਗੁਰਦੇਵ ਕਮਰ ਕੱਸੇ ਦੇ ਉੱਤੋਂ ਦੀ ਇੱਕ ਚਮੜੇ ਦੀ ਪੇਟੀ ਜਿਹੜੀ ਸੀ ਉਹ ਬੰਨਿਆ ਕਰਦੇ ਸੀ, ਚਮੜੇ ਦੀ ਪੇਟੀ ਨੂੰ ਚੀਰਦਾ ਹੋਇਆ, ਉਸ ਕਮਰ ਕੱਸੇ ਨੂੰ ਚੀਰਦਾ ਹੋਇਆ ਉਹ ਤੀਰ ਮਹਾਰਾਜ ਜੀ ਦੇ ਪੇਟ ਵਿੱਚ ਆ ਕੇ ਲੱਗਾ। ਸਤਿਗੁਰੂ ਜੀ ਨੇ ਆਪਣੀ ਕਲਮ ਨਾਲ ਲਿਖਿਆ ਚੁਬੀ ਚਿੰਚ ਚਰਮੰ ਕਸ਼ੂ ਕਾਵਨਾ ਆਯੰ ਕਲੰ ਕੇਵਲੰ ਦਾ ਜਾਨ ਦਾਸੰ ਬਚਾਇਓ ਕਿ ਉਸ ਤੀਰ ਦੀ ਚੌਂਝ ਆ ਕੇ ਸਾਨੂੰ ਵੱਜੀ ਜਿਸ ਨਾਲ ਖੂਨ ਦੀਆਂ ਬੂੰਦਾਂ ਨਿਕਲੀਆਂ ਆਪਣੇ ਪੇਟ ਵਿੱਚੋਂ ਨਿਕਲਿਆ ਹੋਇਆ ਲਹੂ ਵੇਖ ਕੇ ਗੁਰਦੇਵ ਖੁਸ਼ ਹੋ ਗਏ ਪ੍ਰਸੰਨ ਹੋ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਤੇ ਸਮੇਂ ਵੀਰਤਾ ਸਾਹਿਤ ਕਹਿਣ ਲੱਗੇ ਉਹ ਹਡੂਰੀਆ ਹਰੀਚੰਦ ਰਾਜਾ ਅਸੀਂ ਸੁਣਿਆ ਸੀ ਤੂੰ ਤੀਰ ਅੰਦਾਜ਼ ਬਹੁਤ ਵੱਡਾ ਹੈ ਪਰ ਕਿਹੜੇ ਉਸਤਾਦ ਤੋਂ ਤੂੰ ਵਿੱਦਿਆ ਲਈ ਹੈ ਇਹ ਤੀਰ ਤੂੰ ਸਾਡੇ ਪੇਟ ਵਿੱਚ ਵੀ ਨਹੀਂ ਤਸਾ ਸਕਿਆ ਮਹਾਰਾਜ ਕਹਿੰਦੇ ਵੇਖ ਤੈਨੂੰ ਦੱਸਦੇ ਹਾਂ ਤੀਰ ਅੰਦਾਜ਼ੀ ਦੀ ਵਿੱਦਿਆ ਕੀ ਹੁੰਦੀ ਹੈ ਕਿਵੇਂ ਸੂਰਮੇ ਤੀਰ ਚਲਾਇਆ ਕਰਦੇ ਆ ਤੂੰ ਤਿੰਨ ਵਾਰ ਕਰਨੇ ਆ ਇੱਕੋ ਹੀ ਵਾਰ ਕਰਾਂਗੇ ਕਹਿੰਦਾ ਮਹਾਰਾਜ ਹੁਣ ਤਿੰਨ ਵਾਰ ਤੁਹਾਡੇ ਆ ਸਤਿਗੁਰੂ ਜੀ ਕਹਿੰਦੇ ਹਰੀਚੰਦ ਰਾਜਾ ਤਿੰਨ ਵਾਰ ਨਹੀਂ ਸੂਰਮੇ ਇੱਕੋ ਹੀ ਵਾਰ ਕਰਿਆ ਕਰਦੇ ਆ ਇੱਕੋ ਵਾਰ ਵਿੱਚ ਨਿਰਣਾ ਕਰ ਦਿੰਦੇ ਆ ਤੂੰ ਮਨ ਹੀ ਮਨ ਅਰਦਾਸਾਂ ਕਰ ਕਰਕੇ ਵਾਰ 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 ਮੰਗਦਾ ਸੀ ਤਾਂ ਤੈਨੂੰ ਤਿੰਨ ਵਾਰ ਦਿੱਤੇ ਆ ਗਰੀਬ ਨਿਵਾਸ ਸਤਿਗੁਰੂ ਨੇ ਅੱਧੇ ਚੰਦਰਮੇ ਦੇ ਆਕਾਰ ਦਾ ਤੀਰ ਕੱਢ ਕੇ ਹਰੀਚੰਦ ਰਾਜੇ ਦੀ ਗਰਦਨ ਉਡਾ ਦਿੱਤੀ ਸੀ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕੇ ਤੀਰ ਨਾਲ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਛਤਰੀ ਕੁੱਲ ਦੇ ਬਾਬਾ ਅਜੀਤ ਸਿੰਘ ਸਾਹਿਬ ਜਿਨ੍ਹਾਂ ਦੇ ਦਾਦਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪੜਦਾਦਾ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀਆਂ ਪੂਜਾਵਾਂ ਤੋਂ ਹਿੰਦੁਸਤਾਨ ਦਾ ਉਹ ਸਾਧ ਸੰਗਤ ਜੀ ਸਾਮਰਾਜ ਜੋ ਜ਼ੁਲਮ ਕਰਦਾ ਸੀ ਭੈ ਕਰਦਾ ਸੀ ਡਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ਾਹਜਹਾਂ ਨੇ ਮੱਥਾ ਟੇਕ ਦਿੱਤਾ ਸੀ ਅਖੀਰ ਯਾ ਖੁਦਾਇਆ ਮੈਂ ਇਹਨਾਂ ਨਾਲ ਨਹੀਂ ਲੜ ਸਕਦਾ ਐਸੀ ਵੰਸ਼ ਦੇ ਮਾਲਕ ਨੇ ਬਾਬਾ ਅਜੀਤ ਸਿੰਘ ਸਾਹਿਬ ਜਿਨ੍ਹਾਂ ਦੀ ਵੰਸ਼ ਦੇ ਵਿੱਚ ਰੀਤੀ ਤੁਰੀ ਆਈ ਹੈ ਆ ਕੇ ਪਿਤਾ ਸਤਿਗੁਰੂ ਨੂੰ ਕਹਿੰਦੇ ਨੇ ਹੱਥ ਜੋੜ ਕੇ ਮਹਾਰਾਜ ਆਪਣੀ ਵੰਸ਼ ਦੇ ਨਾਲ ਮੇਰੀ ਰੀਤੀ ਉਸ ਰੀਤੀ ਨਾਲ ਉਸ ਮਰਿਆਦਾ ਨਾਲ ਮੇਰੀ ਪ੍ਰੀਤ ਹੈ
ਪ੍ਰਭੂ
ਹੇ ਮਹਾਰਾਜ ਪਿਤਾ ਸਤਿਗੁਰੂ ਇਸ ਤੋਂ ਵੱਧ ਸੁਭ ਸ਼ਮਾ ਕਿਹੜਾ ਹੋਵੇਗਾ ਹੋਰ ਕਿਹੜਾ ਇਸ ਤੋਂ ਸੋਹਣਾ ਮੌਕਾ ਹੋ ਸਕਦਾ ਹੈ
ਧਰਮ ਨਿਭਾਇਓ
ਮੁਖ ਫਰਮਾਇਓ ਮਹਾਰਾਜ ਮੈਨੂੰ ਮੁਖੋਂ ਫਰਮਾਓ ਹੁਕਮ ਦਿਓ ਕਿ ਮੈਂ ਧਰਮ ਨੂੰ ਨਿਭਾਉਂਦਾ ਹੋਇਆ ਹੁਣ ਸ਼ਹੀਦ ਹੋ ਜਾਵਾਂ
ਤੁਰਕ ਸਮੂਹਨ ਕਰ ਕਰ ਹੂਹਨ
ਮਹਾਰਾਜ ਜਿਹੜੇ ਤੁਰਕ ਅੱਲਾਹੂ ਅਕਬਰ ਦਾ ਰੌਲਾ ਪਾਉਂਦੇ ਹੋਏ ਨਾਰੇ ਮਾਰਦੇ ਹੋਏ ਅੱਗੇ ਆ ਰਹੇ ਨੇ
ਕਹੋ ਹਟਾਵਨ ਗਤ ਰਣ ਥਾਵਣ
ਮਹਾਰਾਜ ਮੇਰਾ ਜੀ ਚਾਹੁੰਦਾ ਹੈ ਕਿ ਹੁਣ ਮੈਦਾਨੇ ਜੰਗ ਵਿੱਚੋਂ ਇਹਨਾਂ ਨੂੰ ਪਿੱਛੇ ਹਟਾ ਦਿਆਂ ਖਦੇੜਦਿਆਂ ਇੱਕ ਵਾਰੀ ਦੁਸ਼ਮਣ ਦੀ ਸੈਨਾ ਨੂੰ ਮਹਾਰਾਜ ਮੇਰੇ ਗਾਤਰੇ ਪਈ ਹੋਈ ਸ੍ਰੀ ਸਾਹਿਬ ਕਾਹਲੀ ਪੈ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪੱਥੇ ਵਿੱਚ ਪਏ ਹੋਏ ਤੀਰ ਕਾਲੇ ਪੈ ਰਹੇ ਨੇ ਮੁਗਲਾਂ ਦੀ ਛਾਤੀ ਪਾੜਨ ਵਾਸਤੇ
ਸੁਣ ਬਿਕਸੇ ਗੁਰ ਕਹਿ ਭਲੇ ਔਰ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਗਏ ਗਰੀਬ ਨਿਵਾਸ ਸਤਿਗੁਰੂ ਕਹਿੰਦੇ ਬੇਟਾ ਅਜੀਤ ਸਿੰਘ ਤੈ ਸਾਡਾ ਹਿਰਦਾ ਪ੍ਰਸੰਨ ਕਰ ਦਿੱਤਾ ਹੈ ਗਰੀਬ ਨਿਵਾਸ ਸਤਿਗੁਰੂ ਕਹਿੰਦੇ ਅੱਜ ਜਿੰਨੀ ਸਾਨੂੰ ਖੁਸ਼ੀ ਹੈ ਬੇਟਾ ਅਜੀਤ ਸਿੰਘ ਸ਼ਾਇਦ ਕਦੇ ਇੰਨੀ ਖੁਸ਼ੀ ਨਾ ਹੋਈ ਹੋਵੇ ਗੁਰਦੇਵ ਨੇ ਆਪਣੀ ਛਾਤੀ ਨਾਲ ਲਾ ਲਿਆ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਬੇਟਾ ਅਜੀਤ ਸਿੰਘ 9 ਸਾਲ ਦੀ ਆਯੂ ਵਿੱਚ ਪਿਤਾ ਸਤਿਗੁਰੂ ਦੀ ਸ਼ਹਾਦਤ ਹੋਈ ਸੀ ਤੇ ਸੰਸਾਰ ਦੇ ਲੋਕ ਮੈਨੂੰ ਕਹਿੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹੀਦ ਪਿਤਾ ਦਾ ਪੁੱਤਰ ਹੈ ਜਾਓ ਬੇਟਾ ਅਜੀਤ ਸਿੰਘ ਅੱਜ ਤੋਂ ਬਾਅਦ ਸੰਸਾਰ ਮੈਨੂੰ ਕਹੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹੀਦ ਪੁੱਤਰਾਂ ਦਾ ਪਿਤਾ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਸੇ ਬਚਨ ਆਪਣੇ ਸ਼੍ਰੀ ਮੁਖ ਤੋਂ ਕਹੇ ਹਨ ਮਹਾਰਾਜ ਕਹਿੰਦੇ ਅੱਜ ਘਮਸਾਨ ਦਾ ਫਿਰ ਯੁੱਧ ਕਰੋ ਬੇਟਾ ਅਜੀਤ ਸਿੰਘ ਐਸਾ ਯੁੱਧ ਕਰਨਾ ਕਿ ਸੰਸਾਰ ਤੇਰੇ ਯੁੱਧ ਨੂੰ ਯਾਦ ਕਰੇ ਤੇਰੀ ਇਸ ਪਰਾਕਰਮ ਨੂੰ ਤੇਰੀ ਇਸ ਕੁਰਬਾਨੀ ਨੂੰ ਸੰਸਾਰ ਦੇ ਯੋਧਿਆਂ ਜਰਨੈਲਾਂ ਦਾ ਸੀਸ ਝੁਕ ਜਾਵੇ ਵੇਖਣ ਕੇ ਯੁੱਧ ਹੋਇਆ ਸੀ ਚਮਕੌਰ ਦੀ ਧਰਤੀ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਸ ਸਮੇਂ ਛਾਤੀ ਤੇ ਹੱਥ ਰੱਖਦਿਆਂ ਹੋਇਆ ਕਿਹਾ ਬੇਟਾ ਅਜੀਤ ਸਿੰਘ ਅਸੀਂ ਵੇਖਾਂਗੇ ਤੇਰੀ ਛਾਤੀ ਵਿੱਚ ਕਿੰਨੀਆਂ ਗੋਲੀਆਂ ਸਮਾ ਸਕਣਗੀਆਂ ਕਿੰਨੇ ਤੀਰ ਤੇਰੀ ਛਾਤੀ ਵਿੱਚ ਸਮਾ ਸਕਣਗੇ ਤੇਰਾ ਯੁੱਧ ਅਸੀਂ ਆਪਣੇ ਨੇਤਰਾਂ ਨਾਲ ਵੇਖਾਂਗੇ ਮਹਾਰਾਜ ਕਹਿੰਦੇ ਸ਼ੁਭ ਪਦਵੀ ਨੂੰ ਪਾਵੋਗੇ ਸਾਡੇ ਮਨ ਵਿੱਚ ਪਾਵੋਗੇ ਸਾਡੇ ਸਰੂਪ ਵਿੱਚ ਉਸੇ ਸਮੇਂ ਅਭੇਦ ਹੋਵੋਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਐਸੇ ਵਰਦਾਨ ਦਿੱਤੇ ਹਨ
ਜਸ ਵਿਥਾਰ ਹੋ ਆਰ ਗਨ ਮਾਰ ਹੋ
ਤੁਹਾਡਾ ਜਸ ਹੋਵੇਗਾ ਜਿੰਨਾ ਚਿਰ ਤੱਕ ਕਾਇਨਾਤ ਬਣੀ ਰਹੇਗੀ ਬੇਟਾ ਅਜੀਤ ਸਿੰਘ ਸੰਸਾਰ ਦੀਆਂ ਸਫਾ ਦੇ ਅੰਦਰ ਤੇਰੀ ਵੀਰਤਾ ਦੀਆਂ ਕਥਾ ਕਹਾਣੀਆਂ ਚੱਲਣਗੀਆਂ ਸੂਰਮੇ ਤੇਰਾ ਨਾਮ ਲੈ ਕੇ ਸਿਜਦਾ ਕਰਿਆ ਕਰਨਗੇ, ਚਮਕੌਰ ਦੇ ਯੁੱਧ ਨੂੰ ਯਾਦ ਕਰ ਕਰਕੇ ਤੇਰੇ ਨਾਮ ਨੂੰ ਨਾਲ ਯਾਦ ਕਰਨਗੇ।
ਸਿੱਖ ਲਿਹ ਸੰਗਹ ਹਿਤ ਆਤ ਜੰਗ ਹੈ,
ਤੇ ਸਿੱਖਾਂ ਨੂੰ ਕੁਝ ਸੂਰਮਿਆਂ ਸਿੰਘਾਂ ਨੂੰ ਬੇਟਾ ਅਜੀਤ ਸਿੰਘ ਆਪਣੇ ਨਾਲ ਲੈ ਲਓ ਤੇ ਯੁੱਧ ਦੇ ਰਣ ਦੇ ਮੈਦਾਨ ਦੇ ਅੰਦਰ ਉਤਰਨਾ ਕਰੋ।
ਦੋਹਰਾ ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ ਆਏ।
ਮਹਾਰਾਜ ਕਹਿੰਦੇ ਪੁਰਾਤਨ ਹੀ ਛਤਰੀਆਂ ਦਾ ਧਰਮ ਬੇਟਾ ਅਜੀਤ ਸਿੰਘ ਚਲਿਆ ਆ ਰਿਹਾ ਹੈ।
ਕੁਝ ਸੰਭੈ ਅਮਨ ਕੀ ਲਰਿਓ ਜਗਤ ਜਸ ਗਾਏ।
ਇੱਥੇ ਕਵੀ ਰਾਜ ਪ੍ਰਮਾਣ ਦਿੰਦੇ ਹੈ ਅਭਿਮਨਿਊ ਦਾ। ਸਾਧ ਸੰਗਤ ਜੀ, ਚੱਕਰ ਵਿਊ ਨੂੰ ਵਿੰਨਣ ਦਾ ਜਿਹੜਾ ਸੀ ਨਾ, ਚੱਕਰ ਵਿਊ ਦੇ ਅੰਦਰ ਜਾਣ ਦਾ ਰਸਤਾ ਮਾਤਾ ਦੇ ਗਰਭ ਵਿੱਚ ਜਿਹੜਾ ਸੀ ਅਭਿਮਨਿਊ ਨੇ ਸਿੱਖ ਲਿਆ ਸੀ, ਪਰ ਉਸਨੂੰ ਬਾਹਰ ਆਉਣ ਦਾ ਨਾ ਸੀ ਪਤਾ। ਕਿਉਂਕਿ ਉਸ ਸਮੇਂ ਉਹਦੀ ਮਾਤਾ ਸੌਂ ਗਈ ਸੀ, ਉਹਨੂੰ ਨਹੀਂ ਸੀ ਪਤਾ ਲੱਗਿਆ ਕਿ ਚੱਕਰ ਵਿਊ ਤੋਂ ਬਾਹਰ ਕਿਵੇਂ ਨਿਕਲੀਦਾ। ਵੱਡੇ ਵੱਡੇ ਆਥਰਥੀਆਂ ਨਾਲ ਜੂਝਦਾ ਹੋਇਆ ਅਭਿਮਨਿਊ ਮਾਰਿਆ ਗਿਆ ਸੀ, ਪਰ ਫਿਰ ਵੀ ਸਾਧ ਸੰਗਤ ਜੀ, ਉਸਨੇ ਤੇ ਕੁਝ ਗਿਣਤੀ ਦੇ ਸੂਰਮਿਆਂ ਨਾਲ ਯੁੱਧ ਕੀਤਾ ਸੀ ਨਾ ਬਾਬਾ ਅਜੀਤ ਸਿੰਘ ਸਾਹਿਬ, ਜਿਨ੍ਹਾਂ ਨੇ ਇਹ ਨਹੀਂ ਗਿਣਿਆ ਕਿ ਮੇਰੇ ਨਾਲ ਲੜਨ ਵਾਲੇ ਹੁਣ ਅੱਗੇ ਕਿੰਨੇ ਹੋਣਗੇ। ਇੱਕ ਹੁੰਦਾ ਸੂਰਮਾ, ਇੱਕ ਹੁੰਦਾ ਸਾਧ ਸੰਗਤ ਜੀ ਮਹਾਬਲੀ ਸੂਰਮਾ, ਇੱਕ ਹੁੰਦਾ ਅਥਰਥੀ ਸੂਰਮਾ, ਜਿਹੜਾ ਆਪਣੇ ਪਿੱਛੋਂ ਅਮਦਾਦ ਦੀ ਵੀ ਇੱਛਾ ਨਾ ਰੱਖੇ ਤੇ ਕਿਸੇ ਦਾ ਸਾਥ ਵੀ ਨਾ ਭਾਲੇ ਤੇ ਅੱਗੇ ਲੜਨ ਵਾਸਤੇ ਇਹ ਵੀ ਨਾ ਗਿਣੇ ਕਿ ਮੇਰੇ ਨਾਲ ਲੜਨ ਵਾਲੇ ਕਿੰਨੇ ਕੁ ਹਨ, ਉਹਨੂੰ ਅਥਰਥੀ ਸੂਰਮਾ ਕਹਿੰਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ, ਜੋ ਪੁਰਾਤਨ ਰੀਤੀ ਹੈ ਉਸ ਰੀਤੀ ਨੂੰ ਉਜਾਗਰ ਕਰਦਿਆਂ ਹੋਇਆ ਸ਼ਸਤਰਾਂ ਨਾਲ ਲੈਸ ਤੁਰਨ ਲੱਗੇ ਹਨ।
ਸਨਮੁਖ ਰਣ ਮਾਰਨ ਪਰਨ ਅਰਨ ਪੀਠ ਨਹਿ ਦੇਨ।
ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਜਾਣਦੇ ਨੇ ਕਿ ਸਨਮੁਖ ਮੈਦਾਨੇ ਜੰਗ ਦੇ ਅੰਦਰ ਵਾਰ ਚੱਲਣਾ ਤੇ ਵਾਰ ਮਾਰਨਾ, ਲੜਦਿਆਂ ਹੋਇਆ ਕਦੇ ਦੁਸ਼ਮਣ ਨੂੰ ਪਿੱਠ ਨਹੀਂ ਦੇਣੀ, ਇਹ ਸੂਰਮੇ ਦੀ ਮਰਿਆਦਾ ਹੈ। ਜਿਹੜਾ ਸਾਧ ਸੰਗਤ ਜੀ ਮੈਦਾਨੇ ਜੰਗ ਦੇ ਅੰਦਰ ਪਿੱਠ ਦੇ ਦੇਵੇ, ਉਸ ਨੂੰ ਸੂਰਮਾ ਨਹੀਂ ਗਿਣਿਆ ਜਾਂਦਾ।
ਸ਼ੋਭ ਪਾਦ ਕੋ ਪਰ ਲੋਕ ਮਹਿ ਅਵਨੀ ਮਹਿ ਜਸ ਲੇਨ।
ਇਹ ਤਾਂ ਸ਼ੁਭ ਪਦਵੀ ਜਿਹੜੀ ਹੈ ਪਰਲੋਕ ਵਿੱਚ ਪ੍ਰਾਪਤ ਹੋਣੀ ਹੈ ਅਤੇ ਸੰਸਾਰ ਦੇ ਅੰਦਰ ਜਸ ਗਾਇਆ ਜਾਣਾ ਹੈ। ਸੂਰਮਿਆਂ ਦਾ ਜਸ ਦੁਨੀਆਂ ਕਰਦੀ ਹੈ, ਕਦੇ ਕਾਇਰਾਂ ਦਾ ਜਸ ਨਹੀਂ ਗਾਇਆ ਜਾਂਦਾ। ਪਰਲੋਕ ਵਿੱਚ ਵੀ ਸਾਧ ਸੰਗਤ ਜੀ ਸੂਰਮਿਆਂ ਨੂੰ ਹੀ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ, ਕਦੇ ਕਾਇਰਾਂ ਨੂੰ ਨਹੀਂ ਪ੍ਰਾਪਤ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭੰਗਾਣੀ ਦੇ ਯੁੱਧ ਦਾ ਵਰਣਨ ਕਰਦੇ ਹੋਏ ਕਹਿੰਦੇ ਨੇ, ਸ਼ਾਹ ਸੰਗਰਾਮ ਦਾ ਖਿਤਾਬ ਦਿੱਤਾ ਸੀ ਮਹਾਰਾਜ ਨੇ ਸੰਗੋ ਸ਼ਾਹ ਜੀ ਨੂੰ। ਇਹ ਗੁਰੂ ਸਾਹਿਬ ਦੇ ਹਾਣੀ ਨੇ ਸੰਗੋ ਸ਼ਾਹ ਜੀ, ਬੀਬੀ ਵੀਰੋ ਜੀ ਦੇ ਵੱਡੇ ਪੁੱਤਰ ਨੇ, ਮਹਾਰਾਜ ਜੀ ਦੀ ਭੂਆ ਜੀ ਦੇ ਵੱਡੇ ਪੁੱਤਰ ਨੇ ਸੰਗੋ ਸ਼ਾਹ ਜੀ। ਸ਼ਾਹ ਸੰਗਰਾਮ ਦਾ ਖਿਤਾਬ ਦਿੱਤਾ ਤੇ ਸੰਗੋ ਸ਼ਾਹ ਜੀ ਦੀ ਕਮਾਂਡ ਥੱਲੇ ਸਾਰੀ ਸਿੱਖ ਸੈਨਾ ਜੂਝ ਰਹੀ ਸੀ। ਨਜਾਵਤ ਖਾਨ ਦੇ ਨਾਲ ਜਿਸ ਸਮੇਂ ਸੰਗੋ ਸ਼ਾਹ ਜੀ ਦਾ ਭੇੜ ਹੋਇਆ, ਸਾਂਝੇ ਵਾਰ ਦੇ ਨਾਲ ਸੰਗੋ ਸ਼ਾਹ ਜੀ ਸ਼ਹੀਦ ਹੋਏ। ਨਜਾਵਤ ਖਾਨ ਨੂੰ ਵੀ ਮਾਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ। ਸੂਰਮੇ ਦਾ ਜਸ ਕਿਵੇਂ ਹੁੰਦਾ ਹੈ? ਮਹਾਰਾਜ ਨੇ ਲਿਖਿਆ, ਮਾਰ ਨਜਾਵਤ ਖਾਨ ਕੋ ਸੰਗੋ ਜੁਝਾ ਜੁਝਾਰ, ਹੈ ਹੈ ਇਹ ਲੋਕੇ ਭਾਇਓ ਸੁਰਗ ਲੋਕ ਜੈਕਾਰ। ਹਾਹਾਕਾਰ ਮੱਚ ਗਈ ਸਿੱਖ ਸੈਨਾ ਦੇ ਅੰਦਰ। ਸੁਰਗ ਲੋਕ ਵਿੱਚ ਦੇਵੀ ਦੇਵਤਿਆਂ ਨੇ ਸੰਗੋ ਸ਼ਾਹ ਦੇ ਨਾਮ ਦੀ ਜੈ ਜੈਕਾਰ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਹੱਥੋਂ ਧਨੁਸ਼ ਜਿਹੜਾ ਸੀ ਤੇ ਸਮੇਂ ਤੀਰ ਚਲਾਉਣੇ ਹਟ ਕੇ ਸਤਿਗੁਰੂ ਨੇ ਕਿਹਾ, ਸੰਗੋ ਸ਼ਾਹ ਧੰਨ ਹੈ ਤੇਰੀ ਮਾਤਾ ਜਿਸ ਦੀ ਕੁੱਖ ਤੋਂ ਤੂੰ ਜਨਮ ਲਿਆ, ਧੰਨ ਹੈ ਤੇਰਾ ਪਿਤਾ ਜਿਸ ਦੇ ਸਪਰਸ਼ ਕਰਕੇ ਤੇਰਾ ਜਨਮ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਏਡੇ ਵੱਡੇ ਖਿਤਾਬ ਦਿੱਤੇ। ਜੀਤ ਮਲ ਜੀ ਸ਼ਹੀਦ ਹੋਏ, ਸੱਚੇ ਪਾਤਸ਼ਾਹ ਮਹਾਰਾਜ ਨੇ ਉਸਦੀ ਸ਼ਹਾਦਤ ਨੂੰ ਆਪ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦੀ ਨੂੰ ਇੰਨਾ ਉੱਤਮ ਕਹਿੰਦੇ ਆ। ਅੱਜ ਗੁਰਦੇਵ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਸ਼ਹੀਦੀ ਦੀ ਦੇਵੀ ਨੂੰ ਵਰਨ ਵਾਸਤੇ ਜਾ ਰਹੇ ਆ। ਕੈਸਾ ਅਲੌਕਿਕ ਨਜ਼ਾਰਾ ਹੈ ਚਮਕੌਰ ਦੀ ਗੜੀ ਦੇ ਅੰਦਰ ਦਾ। ਸੱਚੇ ਪਾਤਸ਼ਾਹ ਦੇ ਤਾਬਿਆਂ ਉਹ 20 ਸਿੰਘ ਰਹਿ ਗਏ ਨੇ, ਆਪੋ ਆਪਣੀ ਵਾਰੀ ਸਿਰ ਉਡੀਕ ਰਹੇ ਨੇ ਕਿ ਗੁਰਦੇਵ ਦਾ ਕਦੋਂ ਹੁਕਮ ਹੋਵੇ ਤੇ ਮਨ ਕਾਹਲਾ ਪੈ ਰਿਹਾ ਸ਼ਹੀਦ ਹੋਣ ਵਾਸਤੇ। ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਦੇ ਪਾਲਣ ਵਿੱਚ ਬੱਝੇ ਹੋਏ ਹਨ। ਬਾਬਾ ਅਜੀਤ ਸਿੰਘ ਸਾਹਿਬ ਬਲੀ ਬਹਾਦਰ ਸੂਰਮੇ ਦੇ ਮੋਢੇ ਤੇ ਕਮਾਨ ਚੜੀ ਹੋਈ ਹੈ, ਪੱਥਾ ਤੀਰਾਂ ਨਾਲ ਭਰਿਆ ਹੋਇਆ ਤੇ ਸਮੇਂ ਦਿਖਾਈ ਦੇ ਰਿਹਾ ਹੈ। ਇੱਕ ਵਾਰ ਗੜੀ ਦਾ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਸਾਹਿਬ ਨੇ ਇੱਕ ਇੱਕ ਤੀਰ ਨੂੰ ਨਿਰੀਖਣ ਕੀਤਾ, ਇੱਕ ਇੱਕ ਤੀਰ ਨੂੰ ਪਰਖ ਲਿਆ ਹੈ ਕਿ ਤੰਦੀ ਤੇ ਚੜ੍ਹਦਿਆਂ ਹੋਇਆ ਕਿਤੇ ਤੀਰ ਦਮ ਨਾ ਦੇ ਜਾਵੇ। ਸੂਰਮੇ ਆਪਣੇ ਸ਼ਸਤਰ ਅਜਮਾ ਲਏ ਨੇ, ਗਾਤਰੇ ਪਈ ਹੋਈ ਸ੍ਰੀ ਸਾਹਿਬ ਨੂੰ ਆਪਣੇ ਹੱਥਾਂ ਵਿੱਚ ਇੱਕ ਵਾਰ ਬਿਜਲੀ ਦੀ ਫੁਰਤੀ ਵਾਂਗ ਘੁਮਾ ਕੇ ਵੇਖਿਆ ਹੈ, ਹੱਥ ਵਿੱਚ ਫੜੇ ਹੋਏ ਬਰਸ਼ੇ ਨੂੰ ਫੇਰਿਆ ਹੈ ਕਿ ਦੁਸ਼ਮਣ ਦੀ ਸਭਾ ਵਿੱਚ ਜਾਂਦਿਆਂ ਹੋਇਆ ਕੋਈ ਸ਼ਸਤਰ ਦਮ ਨਾ ਦੇ ਜਾਵੇ। ਆਪਣੇ ਸ਼ਸਤਰਾਂ ਨੂੰ ਪਰਖਿਆ ਬਾਬਾ ਅਜੀਤ ਸਿੰਘ ਸਾਹਿਬ ਨੇ,
ਕਿਰਪਾਨ ਹੈ ਮੁਸ਼ਟ ਸੋ ਕੁਤੰਡ ਲੈ ਕਠੋਰ ਕੋ,
ਬਹੁਤ ਸਖਤ ਧਨੁਖ ਹੈ, ਚੰਗੇ ਜਵਾਨ ਕੋ ਨਹੀਂ ਖਿੱਚਿਆ ਜਾ ਸਕਦਾ, ਕਾਲਾ ਸਰੀਰ ਹੈ। ਇਤਿਹਾਸ ਦੱਸਦਾ ਹੈ ਕਿ ਬਾਬਾ ਅਜੀਤ ਸਿੰਘ ਸਾਹਿਬ ਦਾ ਕੱਦ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਇੱਕ ਉਂਗਲ ਉੱਚਾ ਸੀ, ਮੁੱਖ ਤੇ ਦਾੜਾ ਫੁੱਟਦਾ ਹੈ, ਐਸਾ ਨੂਰਾਨੀ ਚਿਹਰਾ ਕਿ ਦੇਵੀ ਦੇਵਤੇ ਵੇਖ ਕੇ ਦੰਗ ਰਹਿ ਜਾਂਦੇ ਹੈ, ਐਸਾ ਨੂਰ ਮਸਤਕ ਤੇ ਟਪਕਦਾ ਹੈ। ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਗਾਤਰੇ ਸ੍ਰੀ ਸਾਹਿਬ ਜੋ ਪਹਿਨੀ ਹੋਈ ਹੈ ਉਹ ਸੋਨੇ ਦਾ ਲਿਪਤ ਮੁੱਠਾ ਹੈ, ਉੱਤੇ ਹੀਰੇ ਜੜੇ ਹੋਏ ਹਨ। ਸਤ ਸੰਗਤ ਜੀ, ਐਸੇ ਸਮੂਹ ਯੁੱਧ ਦੇ ਸ਼ਸਤਰਾਂ ਨੂੰ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਹੈ। ਬਲੀ ਘੋੜੇ ਤੇ ਸਵਾਰ ਨੇ ਬਾਬਾ ਅਜੀਤ ਸਿੰਘ ਸਾਹਿਬ, ਐਸਾ ਅਥਰਾ ਘੋੜਾ ਹੈ ਜਿਹੜਾ ਸਰੀਰ ਦਾ ਚੰਚਲ ਹੈ, ਥੱਲੋਂ ਨਿਕਲਣ ਵਾਸਤੇ ਕੇਵਲ ਇਸ਼ਾਰਾ ਭਾਲਦਾ ਹੈ। ਐਸੇ ਅਥਰੇ ਘੋੜੇ ਦੇ ਉੱਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਸਵਾਰ ਹੋਏ ਨੇ।
ਦੇਈ ਪਿਤਾ ਪ੍ਰਦਕਸ਼ਨਾ ਸੁਬੰਦਾਨਾ ਹਿਠਾਨ ਕੈ,
ਤੇ ਸਮੇਂ ਗਰੀਬ ਨਿਵਾਸ ਸਤਿਗੁਰੂ ਵਿਹੜੇ ਵਿੱਚ ਆਏ ਨੇ। ਘੋੜੇ ਤੇ ਚੜ੍ਹਨ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਪਿਤਾ ਸਤਿਗੁਰੂ ਜੀ ਦੀਆਂ ਚਾਰ ਪਰਿਕਰਮਾ ਕੀਤੀਆਂ, ਕਿਉਂਕਿ ਮਹਾਰਾਜ ਇਸ਼ਟ ਦੇਵ ਹਨ। ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਬਾ ਅਜੀਤ ਸਿੰਘ ਸਾਹਿਬ ਦੇ ਪਿਤਾ ਜੀ ਲੱਗਦੇ ਨੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਬਾ ਅਜੀਤ ਸਿੰਘ ਸਾਹਿਬ ਦੇ ਇਸ਼ਟ ਦੇਵ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਗੁਰੂ ਘਰ ਦੀ ਮਰਿਆਦਾ ਹੈ। ਕਈ ਨਵੇਂ ਸਿੰਘ ਸੁਣ ਕੇ ਹੈਰਾਨ ਹੁੰਦੇ ਹੈ, ਕਿਉਂਕਿ ਇਤਿਹਾਸ ਨਹੀਂ ਸੁਣਿਆ ਹੁੰਦਾ। ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਸਤਿਗੁਰੂ ਜੀ ਦੇ ਸਤਿਕਾਰਯੋਗ ਦਾਦੀ ਮਾਤਾ ਮਾਤਾ ਨਾਨਕੀ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜਿਸ ਸਮੇਂ ਤਖ਼ਤ ਤੇ ਬੈਠਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਗੁਜਰ ਕੌਰ ਜੀ ਜੇ ਸੰਗਤ ਵਿੱਚ ਆਉਂਦੇ ਆ, ਜਿੱਥੇ ਸਿੱਖ ਮੱਥਾ ਟੇਕ ਰਹੇ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਟੇਕਦੇ, ਕਿਉਂਕਿ ਮਾਤਾ ਗੁਜਰ ਕੌਰ ਜੀ ਜਿੱਥੇ ਮਾਤਾ ਨੇ ਉੱਥੇ ਸਿੱਖ ਵੀ ਹਨ। ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਦਾਦੀ ਜੀ ਹਨ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਮਾਤਾ ਸਾਹਿਬ ਮਾਤਾ ਨਾਨਕੀ ਜੀ। ਇਤਿਹਾਸ ਲਿਖਦਾ ਹੈ ਕਿ ਮਾਤਾ ਨਾਨਕੀ ਜੀ ਅੰਮ੍ਰਿਤ ਛੱਕ ਕਰਕੇ ਸਰੀਰ ਛੱਡਿਆ ਸੀ। ਅੰਮ੍ਰਿਤ ਛੱਕਣ ਤੱਕ ਮਾਤਾ ਨਾਨਕੀ ਜੀ ਦਾ ਸਰੀਰ ਰਿਹਾ, ਇੰਨੀ ਬਿਰਧ ਆਯੂ ਤੱਕ ਉਹਨਾਂ ਦਾ ਸਰੀਰ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਕੁੱਖ ਤੋਂ ਜਨਮ ਦੇਣ ਵਾਲੇ ਮਾਤਾ ਨਾਨਕੀ ਜੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਤਿਕਾਰਯੋਗ ਮਹਿਲ ਮਾਤਾ ਨਾਨਕੀ ਜੀ। ਕਦੇ ਮਾਤਾ ਨਾਨਕੀ ਜੀ ਨੇ ਮਨ ਦੇ ਅੰਦਰ ਐਸਾ ਸੰਕਲਪ ਕੀਤਾ ਸੀ, ਗੁਰੂ ਪਿਆਰੀ ਸਾਧ ਸੰਗਤ ਕੀਰਤਪੁਰ ਸਾਹਿਬ ਦਾ ਅਸਥਾਨ, ਮਾਤਾ ਨਾਨਕੀ ਜੀ ਨੇ ਮਨ ਅੰਦਰ ਐਸਾ ਸੰਕਲਪ ਕੀਤਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਦਾ ਦਾ ਤਖ਼ਤ ਗੁਰੂ ਹਰਰਾਜ ਸਾਹਿਬ ਨੂੰ ਬਖਸ਼ਿਸ਼ ਕੀਤਾ, ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਧਾਰਨ ਦਾ ਵਚਨ ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਤਾ ਸੀ। ਮਾਤਾ ਨਾਨਕੀ ਜੀ ਨੇ ਹੱਥ ਜੋੜ ਕਰਕੇ ਸਿਨਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੇ ਪੋਤਰੇ ਨੂੰ ਨਿਵਾਜ ਦਿੱਤਾ ਹੈ, ਮਹਾਰਾਜ ਮੇਰਾ ਪੁੱਤਰ ਸਿੱਧੇ ਸੁਭਾਅ ਦਾ, ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਤ ਐਸਾ ਕਿਹਾ ਕਰਦੇ, ਮਹਾਰਾਜ ਮੇਰਾ ਕੀ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਲ ਵਰਤ ਰਹੇ ਸੀ, ਤੌਲੀਏ ਨਮਾ ਰਮਾਲ ਦੇ ਨਾਲ ਹੱਥ ਸਾਫ ਕਰਦਿਆਂ ਹੋਇਆ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਨਾਨਕੀ ਤੇਰਾ ਪੁੱਤਰ ਸਧਾਰਨ ਨਹੀਂ ਹੈ, ਜਿਸ ਕਾਰਜ ਨੂੰ ਕਰਨ ਵਾਸਤੇ ਸੰਸਾਰ ਤੇ ਆਏ ਆ ਕੋਈ ਪੀਰ ਔਲੀਆ ਨਹੀਂ ਕਰ ਸਕੇਗਾ। ਇਹ ਧਰਮ ਦੀ ਚਾਦਰ ਹੋਣਗੇ, ਧਰਮ ਦੀ ਰੱਖਿਆ ਕਰਨਗੇ, ਨਿਬਾਣਿਆਂ ਤੇ ਲਤਾੜਿਆਂ ਦੀ ਬਾਂਹ ਪਕੜ ਲੈਣਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਬਤ ਕਹਿੰਦਿਆਂ ਹੋਇਆ ਕਿਹਾ, ਮਹਾਰਾਜ ਨੇ ਨਾਨਕੀ ਇਹਨਾਂ ਦੇ ਘਰੇ ਐਸਾ ਮਹਾਂਬਲੀ ਸੂਰਬੀਰ ਅਤਰਥੀ ਯੋਧਾ ਪੁੱਤਰ ਪੈਦਾ ਹੋਵੇਗਾ ਜਿਹੜਾ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਨੂੰ ਚਾਰ ਚੰਨ ਲਾ ਦੇਵੇਗਾ। ਉਹ ਐਸਾ ਸੂਰਬੀਰ ਯੋਧਾ ਹੋਵੇਗਾ ਕਿ ਵੱਡੇ ਵੱਡੇ ਜਰਨੈਲਾਂ ਦੇ ਸੰਗ ਸੁੱਕ ਜਾਣਗੇ ਉਸਦੇ ਸਾਹਮਣੇ ਆਉਂਦਿਆਂ ਹੋਇਆ। ਜ਼ਾਲਮ ਦੀ ਤਲਵਾਰ ਬਾਹਰ ਨਿਕਲਣ ਦੀ ਯੁਰਤ ਨਹੀਂ ਕਰੇਗੀ ਉਸਦੇ ਸਾਹਮਣੇ ਖਲੋ ਕਰਕੇ। ਐਸਾ ਬਲੀ ਤੇ ਪ੍ਰਤਾਪੀ ਹੋਵੇਗਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੇ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿੱਥੇ ਬਾਬਾ ਅਜੀਤ ਸਿੰਘ ਸਾਹਿਬ ਦੇ ਪਿਤਾ ਨੇ ਉੱਥੇ ਮਹਾਰਾਜ ਸਾਹਿਬ ਜੀ ਅਜੀਤ ਸਿੰਘ ਸਾਹਿਬ ਦੇ ਇਸ਼ਟ ਦੇਵ ਹਨ। ਆਪਣੇ ਇਸ਼ਟ ਦੇਵ ਦੀ ਆਪਣੇ ਸਤਿਗੁਰੂ ਦੀਆਂ ਚਾਰ ਪ੍ਰਕਰਮਾ ਕੀਤੀਆਂ ਬਾਬਾ ਅਜੀਤ ਸਿੰਘ ਸਾਹਿਬ ਨੇ।
ਆਨੰਦ ਕੀ ਬਲੰਦ ਨੈਣ ਭੇ ਫੁੱਲ ਫਾਨ ਕੈ,
ਤਿਰ ਸਮੇ ਆਨੰਦ ਦੇ ਸਹਿਤ ਨੇਤਰ ਪ੍ਰਫੁੱਲਤ ਹੋ ਗਏ, ਹਿਰਦਾ ਗਦ ਗਦ ਹੋ ਗਿਆ। ਪਿਤਾ ਸਤਿਗੁਰੂ ਨੇ ਮਿਹਰ ਭਰੀ ਨਿਗਾਹ ਨਾਲ ਵੇਖ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਨਿਹਾਲ ਕਰ ਦਿੱਤਾ। ਜਿਵੇਂ ਸਾਧ ਸੰਗਤ ਜੀ, ਕਿਹੜੀ ਸ਼ੇਰ ਨੂੰ ਭੈ ਨਹੀਂ ਹੁੰਦਾ, ਹਿਰਨਾਂ ਦੇ ਝੁੰਡ ਵਿੱਚ ਵੜ ਜਾਵੇ, ਭੇਡਾਂ ਦੇ ਝੁੰਡ ਵਿੱਚ ਵੜ ਜਾਵੇ, ਸ਼ੇਰ ਨੂੰ ਕੀ ਭੈ ਹੈ। ਇਵੇਂ ਨਿਰਭੈ ਹੋ ਕਰਕੇ ਕਿਹੜੀ ਸ਼ੇਰ ਦੀ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਘੋੜੇ ਤੇ ਸਵਾਰ ਹੋਏ। ਕੱਚੀ ਗੜੀ ਦਾ ਦਰਵਾਜ਼ਾ ਖੁੱਲਿਆ ਹੈ, ਸਿੰਘਾਂ ਸਮੇਤ ਅਜੀਤ ਸਿੰਘ ਸਾਹਿਬ ਤੇ ਸਮੇ ਨਿਰਭੈਤਾ ਦੇ ਸਹਿਤ ਆਪਣੇ ਸ੍ਰੀ ਮੁਖ ਤੋਂ ਜਕਾਰੇ ਛੱਡਦੇ ਹੋਏ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖਿੱਤ ਜੋ ਮੰਨਿਓ ਸੂਰਮਾ ਆਪ ਜੂਜਨ ਕੋ ਦਾਓ। ਐਸੇ ਮੁਖ ਤੋਂ ਬੀਰ ਅਸੀਂ ਬੋਲ ਬੋਲਦਿਆਂ ਹੋਇਆ ਰਣ ਪੱਤੇ ਵਿੱਚ ਕੁੱਦ ਪਏ ਹਨ।
ਪ੍ਰਬੀਰ ਸੰਗ ਪੰਜ ਭੇਰ ਜਾਏ ਮਾਨ ਕੈ ਮਨਾ,
ਤਿਓ ਮਹਾਰਾਜ ਜੀ ਦੀ ਰਜਾ ਪਾ ਕਰਕੇ ਅੱਠਾਂ ਸਿੰਘਾਂ ਦਾ ਜਥਾ ਜਿਹੜਾ ਸੀ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ ਰਣ ਪੱਤੇ ਵਿੱਚ ਨਿਤਰਿਆ ਹੈ।
ਸਵਈਆ ਆਲਮ ਸਿੰਘ ਤਰੇ ਸਭ ਆਯੁਧ,
ਭਾਈ ਆਲਮ ਸਿੰਘ ਜੀ ਸਾਰੇ ਸਰੀਸ਼ ਤੇ ਸ਼ਸਤਰ ਧਾਰਨ ਕੀਤੇ ਹੋਏ ਨੇ। ਕੁਝ ਚੋਣਵੇਂ ਸਿੰਘਾਂ ਦਾ ਜ਼ਿਕਰ ਕਰ ਰਹੇ ਆ ਕਵੀਰਾਜ, ਜੋ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ ਮੈਦਾਨੇ ਜੰਗ ਦੇ ਅੰਦਰ ਨਿਕਲੇ ਨੇ। ਇਹ ਭਾਈ ਆਲਮ ਸਿੰਘ ਜੀ ਸਾਧ ਸੰਗਤ ਜੀ ਇੱਕੋ ਇੱਕ ਐਸੇ ਸਿੰਘ ਨੇ ਜੋ ਮਹਾਰਾਜ ਜੀ ਦੇ ਆਰਾਮ ਅਸਥਾਨ ਤੇ ਜਾਣ ਦੀ ਆਗਿਆ ਪਾ ਸਕਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਆਰਾਮ ਅਸਥਾਨ ਤੇ ਕੋਈ ਹੋਰ ਨਾ ਸੀ ਜਾ ਸਕਦਾ ਭਾਈ ਆਲਮ ਸਿੰਘ ਤੋਂ ਬਿਨਾਂ। ਸੱਚੇ ਪਾਤਸ਼ਾਹ ਜਦੋਂ ਦਰਬਾਰ ਵਿੱਚ ਤਖ਼ਤ ਤੇ ਬੈਠਦੇ ਤੇ ਭਾਈ ਆਲਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਤੇ ਚੌਰ ਕਰਿਆ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਕੋਲੋਂ ਹੀ ਹੌਲੀ ਜੀ ਕੋਈ ਐਸਾ ਬਚਨ ਦੱਸਦੇ। ਸੱਚੇ ਪਾਤਸ਼ਾਹ ਮਹਾਰਾਜ ਜੇ ਕਿਸੇ ਦੇ ਉੱਤੇ ਖਫੇ ਹੁੰਦੇ ਤੇ ਪਰੇਸ਼ਾਨੀ ਹੋ ਜਾਂਦੇ। ਭਾਈ ਆਲਮ ਸਿੰਘ ਜੀ ਐਸੇ ਸੇਵਾਦਾਰ ਸਨ, ਸਤਿਗੁਰੂ ਦੇ ਪਾਵਨ ਸੀਸ ਤੇ ਚੌਰ ਕਰਿਆ ਕਰਦੇ, ਤੇ ਇਹੀ ਨਹੀਂ ਬਹੁਤ ਸ਼ਰਧਾ ਸੀ ਮਹਾਰਾਜ ਦੇ ਉੱਪਰ। ਗਰੀਬ ਨਵਾਜ ਸਤਿਗੁਰੂ ਜੀ ਦੇ ਅੰਗ ਅੰਗ ਕਰਕੇ ਰੋਮ ਰੋਮ ਕਰਕੇ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਅਰਪਣ ਕੀਤਾ ਹੋਇਆ ਸੀ, ਜਿਨ੍ਹਾਂ ਨੇ ਸਭ ਕੁਝ। ਉਹ ਭਾਈ ਆਲਮ ਸਿੰਘ ਸਾਹਿਬ ਮਹਾਰਾਜ ਦੇ ਜੇਠੇ ਸਾਹਿਬਜ਼ਾਦੇ ਨਾਲ ਸ਼ਹੀਦ ਹੋਣ ਵਾਸਤੇ ਚਮਕੌਰ ਦੇ ਰਣ ਤੱਤੇ ਵਿੱਚ ਉਤਰੇ ਹਨ। ਕਵੀ ਰਾਜ ਕਹਿੰਦੇ ਭਲੇਰੀ ਜਾਤੀ ਰਜਪੂਤ ਜਾਤੀ ਹੈ ਜਿਨ੍ਹਾਂ ਦੀ, ਭਾਈ ਆਲਮ ਸਿੰਘ ਜੀ ਦੀ
ਖਾਸ ਮੁਸਾਹਿਬ ਦਾਸ ਗੁਰੂ ਕੋ,
ਇਹ ਖਾਸ ਮੁਸਾਹਿਬ ਲਿਖ ਦਿੱਤਾ ਕਵੀ ਰਾਜ ਨੇ, ਖਾਸ ਮੁਸਾਹਿਬ ਦਾਸ ਗੁਰੂ ਕੋ। ਇਹ ਭਾਈ ਆਲਮ ਸਿੰਘ ਜੀ ਖਾਸ ਮਹਾਰਾਜ ਦੇ ਸੇਵਕ ਨੇ, ਮਹਾਰਾਜ ਦੇ ਖਾਸ ਨੌਕਰ ਨੇ, ਖਾਸ ਸੇਵਾਦਾਰ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਇੰਨਾ ਵਡਿਆਉਂਦੇ, ਭਾਵੇਂ ਕਿ ਸੇਵਾਦਾਰ ਨੇ, ਸੱਚੇ ਪਾਤਸ਼ਾਹ ਇੱਕ ਇੱਕ ਸਿੰਘ ਨੂੰ ਆਪਣਾ ਹੀ ਰੂਪ ਸਮਝਦੇ, ਇੰਨਾ ਸਤਿਕਾਰ ਦਿੰਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ। ਭਾਈ ਆਲਮ ਸਿੰਘ ਸਾਹਿਬ ਜੀ ਖਾਸ ਮਹਾਰਾਜ ਦੇ ਹਜ਼ੂਰੀ ਦੇ ਸੇਵਾਦਾਰ ਹਨ।
ਪਾਸ ਰਹਿ ਨਿਤ ਸ੍ਰੀ ਮੁਖ ਹੇਰੀ,
ਸਦਾ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਰਹਿੰਦੇ ਆ, ਕੋਲ ਰਹਿੰਦੇ ਆ, 24 ਘੰਟੇ ਮਹਾਰਾਜ ਦਾ ਸ੍ਰੀ ਮੁਖ ਵੇਖਦੇ ਰਹਿੰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਵਾਰ ਸ੍ਰੀ ਮੁਖ ਜਿਹਨੇ ਵੇਖ ਲਿਆ ਹੋਵੇ ਤੇ ਕਿੱਡੀ ਵੱਡੀ ਅਵਸਥਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਕਹਿੰਦੇ ਨੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਆਪਣੇ ਰਾਜ ਵਿੱਚ ਢਿੰਡੋਰਾ ਪਟਵਾ ਦਿੱਤਾ। ਕੋਈ ਕੋਈ ਐਸਾ ਸਿੰਘ ਹੋਵੇ ਜਿਹੜਾ ਆਜੂ ਕਰਕੇ ਸਰੀਰ ਕਰਕੇ ਅਜੇ ਜਿਉਂਦਾ ਹੋਵੇ, ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਪਾਇਆ ਹੋਵੇ। ਕਹਿੰਦੇ 100 ਸਾਲ ਤੋਂ ਉੱਤੇ ਉਮਰ ਸੀ ਇੱਕ ਨਿਹੰਗ ਸਿੰਘ ਦੀ, ਉਹ ਪ੍ਰਾਪਤ ਹੋਇਆ। ਉਹ ਆਪ ਚੱਲ ਕੇ ਲਾਹੌਰ ਆਏ, ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਵੀ ਇਹ ਬਚਨ ਲਿਖਿਆ ਹੋਇਆ। ਕਹਿੰਦੇ ਜਿਸ ਸਮੇਂ ਲਾਹੌਰ ਆਏ ਉਹ ਨਿਹੰਗ ਸਿੰਘ, ਉਹਨਾਂ ਆ ਕੇ ਦੱਸਿਆ ਕਿ ਮਹਾਰਾਜਾ ਸਾਹਿਬ ਨੇ ਐਸਾ ਹੁਕਮ ਜਾਰੀ ਕੀਤਾ ਹੈ ਕਿ ਜਿਸ ਸਿੰਘ ਨੇ ਗੁਰੂ ਕਾ ਦਰਸ਼ਨ ਕੀਤਾ ਹੋਵੇ ਉਹ ਉਸਦਾ ਮੈਂ ਦਰਸ਼ਨ ਪਾਉਣਾ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਦਾਰ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪਤਾ ਲੱਗਾ ਕੋਈ ਐਸੀ ਮਹਾਨ ਰੂਹ ਆਈ ਹੈ ਜਿਹਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਦਾਰ ਪਾਇਆ, ਕਹਿੰਦੇ ਸ਼ੇਰੇ ਪੰਜਾਬ ਨੰਗੇ ਚਰਨੀ ਦੌੜੇ ਆਏ। ਜਿੱਥੇ ਉਹ ਨਿਹੰਗ ਸਿੰਘ ਖੜੇ ਸਨ ਉੱਥੋਂ ਤੱਕ ਆਪਣੇ ਦਰਬਾਰ ਤੱਕ ਚਾਦਰ ਵਿਛਾ ਦਿੱਤੀ। ਆਪ ਪਾਲਕੀ ਨੂੰ ਮੋਢਾ ਦੇ ਕਰਕੇ ਸ਼ੇਰੇ ਪੰਜਾਬ ਲੈ ਕਰਕੇ ਆਏ, ਜਿਹੜਾ ਅੱਜ ਤਖ਼ਤ ਇਸ ਧਰਤੀ ਤੇ ਪਿਆ, ਉਸ ਤਖ਼ਤ ਤੇ ਉਸ ਸਿੰਘ ਨੂੰ ਬਿਠਾਇਆ। ਉਸਦੇ ਚਰਨ ਤੇ ਸਮੇਂ ਸ਼ੇਰੇ ਪੰਜਾਬ ਨੇ ਪਰਸੇ ਤੇ ਉਹਨਾਂ ਚਰਨਾਂ ਨੂੰ ਧੋ ਕਰਕੇ ਬੜੀ ਸ਼ਰਧਾ ਦੇ ਨਾਲ ਨੀਵੇਂ ਥਾਂ ਬੈਠ ਕਰਕੇ ਪੁੱਛਦੇ ਆ, ਸ਼ੇਰੇ ਪੰਜਾਬ, ਮੇਰੇ ਕਲਗੀਆਂ ਵਾਲੇ ਦਾ ਦਰਸ਼ਨ ਕਿਹੋ ਜਿਹਾ ਸੀ, ਮੈਨੂੰ ਇੱਕ ਵਾਰ ਇਹੀ ਸ਼ਬਦਾਂ ਵਿੱਚ ਦੱਸ। ਉਹ ਨਿਹੰਗ ਸਿੰਘ ਆਪਣੇ ਮੁੱਖ ਤੋਂ ਬਿਆਨ ਕਰਨ ਲੱਗਾ। ਕਹਿਣ ਲੱਗਾ, ਮਹਾਰਾਜਾ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਭਾਵੇਂ ਮੈਂ ਅੱਖਾਂ ਨਾਲ ਕੀਤਾ ਏ, ਬਸ ਉਸ ਸਰੂਪ ਨੂੰ ਮੈਂ ਸ਼ਬਦਾਂ ਵਿੱਚ ਨਹੀਂ ਉਚਾਰਨ ਕਰ ਸਕਦਾ, ਪਰ ਕੁਝ ਬਚਨ ਮੈਂ ਜ਼ਰੂਰ ਕਹਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਪਰਸ਼ ਐਸਾ ਸੀ ਜਿਵੇਂ ਬਹੁਤ ਜ਼ਿਆਦਾ ਸਰੀਰ ਦੇ ਅੰਦਰ ਝਰਨਾਹਟ ਛੁੱਟ ਜਾਂਦੀ ਸੀ, ਦਿਮਾਗ ਤੇ ਬੁੱਧੀ ਕੰਮ ਨਹੀਂ ਸਨ ਕਰਦੇ, ਇੱਕ ਵਿਸਮਾਦ ਵਿੱਚ ਮਨ ਚਲਿਆ ਜਾਂਦਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਪਰਸ਼ ਪ੍ਰਾਪਤ ਹੁੰਦਾ ਸੀ। ਸੁਤੇ ਸਿੱਧ ਹੀ ਮਹਾਰਾਜ ਦਾ ਸਪਰਸ਼, ਸੁੱਧ ਵਿੱਚ ਸੁੱਧ ਨਹੀਂ ਸੀ ਰਹਿਣ ਦਿੰਦਾ, ਬੁੱਧ ਵਿੱਚ ਬੁੱਧ ਨਹੀਂ ਸੀ ਰਹਿਣ ਦਿੰਦਾ, ਆਤਮਕ ਮੰਡਲਾਂ ਦੇ ਨਜ਼ਾਰੇ ਪ੍ਰਾਪਤ ਹੋ ਜਾਂਦੇ ਸਨ। ਗੁਰਦੇਵ ਦਾ ਦਰਸ਼ਨ ਐਸਾ ਸੀ, ਸ਼ੇਰੇ ਪੰਜਾਬ ਨੇਤਰ ਬਿਰਾਗ ਨਾਲ ਭਰ ਗਏ ਕਿ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਐਸਾ ਸੀ, ਜਿਨ੍ਹਾਂ ਨੂੰ ਜਿਸਨੇ ਅੱਖਾਂ ਨਾਲ ਵੇਖਿਆ ਉਹ ਵੀ ਬਿਆਨ ਨਹੀਂ ਕਰ ਸਕ ਰਿਹਾ ਕਿ ਮਹਾਰਾਜ ਦਾ ਦੀਦਾਰ ਕੈਸਾ ਸੀ। ਉਸ ਕਿਹਾ ਕਿ ਬਾਦਸ਼ਾਹ, ਇਹ ਮਹਾਰਾਜਾ ਭਖਦੇ ਹੋਏ ਲੋਹੇ ਦੇ ਉੱਤੇ ਜਿਵੇਂ ਸੋਨਾ ਪਾ ਦਈਏ, ਇੱਕ ਪ੍ਰਮਾਣ ਹੀ ਹੈ, ਉਹ ਵੀ ਬਰਾਬਰ ਦਾ ਨਹੀਂ ਕਰ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ ਤੋਂ ਇਵੇਂ ਪ੍ਰਤਾਪ ਭਖਦਾ ਸੀ, ਇਵੇਂ ਨੂਰ ਸੀ ਉਸ ਚਿਹਰੇ ਦੇ ਉੱਤੇ, ਦੇਖਦਿਆਂ ਸਾਰ ਹੀ ਸਰਦੀਆਂ ਬਲਦੀਆਂ ਰੂਹਾਂ ਠਰ ਜਾਂਦੀਆਂ ਸੀ, ਮਨ ਦੇ ਅੰਦਰ ਸ਼ਾਂਤੀ ਆ ਜਾਂਦੀ ਸੀ। ਐਸੇ ਸਰੂਪ ਦਾ ਦੀਦਾਰ ਪਾ ਕਰਕੇ ਸੈਦ ਖਾਂ ਵਰਗੇ ਤਲਵਾਰਾਂ ਉਠਾ ਕੇ ਆਏ ਤੇ ਹੱਥ ਜੋੜ ਕੇ ਮੁਰੀਦ ਹੋ ਗਏ, ਉਹ ਐਸਾ ਸਰੂਪ ਸੀ ਭਾਈ ਆਲਮ ਸਿੰਘ ਸਾਹਿਬ, ਜਿਸ ਸਰੂਪ ਦੇ ਚਾਰ ਪੈਰ ਹੀ ਦਰਸ਼ਨ ਕਰੀ ਜਾਂਦੇ ਆ, ਦਿਨ ਦੇ ਚਾਰ ਪੈਰ ਰਾਤ ਦੇ ਦਰਸ਼ਨ ਕਰੀ ਜਾਂਦੇ ਆ, ਰਾਤ ਨੂੰ ਸਤਿਗੁਰੂ ਦੇ ਬਰਾਜਿਆਂ ਭਾਈ ਆਲਮ ਸਿੰਘ ਪਹਿਰਾ ਦਿਆ ਕਰਦੇ ਸੀ। ਧੰਨ ਹਨ ਭਾਈ ਆਲਮ ਸਿੰਘ ਸਾਹਿਬ, ਉਸ ਸੂਰਮੇ ਦੇ ਅੰਦਰ ਕਿਹੋ ਜਿਹਾ ਬਾਹੂ ਬਲ ਹੋਵੇਗਾ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਹ ਬ੍ਰਹਮ ਗਿਆਨੀ ਨੇ ਗੁਰੂ ਕੇ ਸਿੱਖ, ਸਤਿਗੁਰੂ ਜੀ ਦੀ ਆਗਿਆ ਦਾ ਕਾਵ ਪਾਲਣ ਕਰ ਰਹੇ ਨੇ, ਨਹੀਂ ਤਾਂ ਇਹ ਚਾਹੁਣ, ਜਿਵੇਂ ਦੀਵਾਨ ਮਤੀ ਦਾਸ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸੱਚੇ ਪਾਤਸ਼ਾਹ ਜੇ ਆਗਿਆ ਦਿਓ ਤੇ ਮੈਂ ਲਾਹੌਰ ਤੇ ਦਿੱਲੀ ਦਾ ਸ਼ਹਿਰ ਜਿਹੜਾ ਤਾੜੀ ਮਾਰ ਕੇ ਨਸ਼ਟ ਕਰ ਦੇ, ਤੇ ਗੁਰਦੇਵ ਦੀ ਆਗਿਆ ਨਹੀਂ ਸੀ। ਔਰੰਗਜ਼ੇਬ ਦੀ ਕਚਹਿਰੀ ਵਿੱਚ ਪੁੱਛਿਆ ਗਿਆ, ਮਤੀ ਦਾਸ ਤੂੰ ਇਹ ਗੱਲ ਕਹੀ ਹੈ? ਦੀਵਾਨ ਮਤੀ ਦਾਸ ਕਹਿੰਦੇ, ਉਹ ਔਰੰਗਜ਼ੇਬ, ਦਿੱਲੀ ਤੇ ਲਾਹੌਰ ਸ਼ਹਿਰ ਕੀ, ਗੁਰਦੇਵ ਪਿਤਾ ਨੇ ਮੈਨੂੰ ਇੰਨੀ ਸ਼ਕਤੀ ਦਿੱਤੀ ਹੈ, ਮੈਂ ਤਾੜੀ ਮਾਰ ਕੇ ਬ੍ਰਹਿਮੰਡ ਨਾਸ ਕਰ ਸਕਦਾ, ਪਰ ਗੁਰੂ ਕੀ ਆਗਿਆ ਨਹੀਂ ਹੈ, ਸਤਿਗੁਰੂ ਜੀ ਦੀ ਆਗਿਆ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਐਸੇ ਮਹਾਨ ਸਿੱਖ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਐਸੇ ਮਹਾਨ ਸਿੰਘ ਜਿਹੜੇ ਸਤਿਗੁਰੂ ਦੀ ਆਗਿਆ ਦਾ ਪਾਲਣ ਕਰ ਰਹੇ ਹੈ ਤੇ ਜੂਝਦਿਆਂ ਹੋਇਆ ਜਿਨ੍ਹਾਂ ਨੇ ਸ਼ਹਾਦਤ ਨੂੰ ਪ੍ਰਾਪਤ ਕਰਨਾ, ਐਸੇ ਭਾਈ ਆਲਮ ਸਿੰਘ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਦੀ ਕਮਾਂਡ ਥੱਲੇ ਚੱਲ ਰਹੇ ਹਨ,
ਬੋਲਣ ਕੇਰ ਬਿਲਾਸ ਕਰੇ,
ਤਾਂ ਸਾਧ ਸੰਗਤ ਜੀ ਕਵੀ ਰਾਜ ਲਿਖ ਰਹੇ ਨੇ ਬੋਲਣ ਕੇਰ ਬਿਲਾਸ ਕਰੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹਜ਼ੂਰ ਬਚਨ ਕਰਨਾ ਕੋਈ ਸੌਖਾ ਨਹੀਂ ਸੀ, ਪਰ ਸਤਿਗੁਰੂ ਜੀ ਨੂੰ ਉੱਚੀ ਉੱਚੀ ਹਸਾ ਦੇਣਾ ਇਹ ਭਾਈ ਆਲਮ ਸਿੰਘ ਦੇ ਹਿੱਸੇ ਆਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਨਾਲ ਬਚਨ ਬਿਲਾਸ ਕਰਨੇ, ਭਾਈ ਆਲਮ ਸਿੰਘ ਸਾਹਿਬ ਐਸਾ ਬਚਨ ਕਰਦੇ, ਸਤਿਗੁਰੂ ਜੀ ਖਿੜਖਿੜਾ ਕੇ ਹੱਸ ਪੈਂਦੇ, ਸਾਰੇ ਸਿੰਘ ਹੀ ਤੇ ਸਮੇਂ ਉਹ ਸੋਚਦੇ ਜਿਵੇਂ ਸਾਰੀ ਸ੍ਰਿਸ਼ਟੀ ਖਿੜ ਗਈ ਹੈ। ਗੁਰਦੇਵ ਹੱਸਦੇ ਤਾਂ ਸਾਰਾ ਦੀਵਾਨ ਹੀ ਤੇ ਸਮੇਂ ਖੁਸ਼ੀਆਂ ਨਾਲ ਭਰ ਜਾਂਦਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਹਸਾ ਦਿਆ ਕਰਦੇ ਭਾਈ ਆਲਮ ਸਿੰਘ ਸਾਹਿਬ, ਕਦੀ ਕੋਈ ਐਸਾ ਬਚਨ ਕਹਿ ਦੇਣਾ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਜਾਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ 3.5 ਲੱਖ ਦੀ ਗਿਣਤੀ ਵਿੱਚ ਪਹਾੜੀ ਸੈਨਾ ਚੜ੍ਹ ਕੇ ਆਈ ਨਾ, ਜਿਸ ਜੰਗ ਦੇ ਅੰਦਰ ਕੇਸਰੀ ਚੰਦ ਰਾਜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੀਸ ਵੱਢਣ ਦੀ ਪ੍ਰਤਿਗਿਆ ਕੀਤੀ, ਸਹੁ ਖਾ ਲਈ, ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਵਾਲੇ ਅਸਥਾਨ ਤੇ, ਜੋ ਆਨੰਦਪੁਰ ਸਾਹਿਬ ਦੇ ਵਿੱਚ ਹੈ ਜਿੱਥੇ ਸਤਿਗੁਰੂ ਨੂੰ ਗੁਰਤਾ ਦਾ ਤਿਲਕ ਮਿਲਿਆ, ਉਸ ਅਸਥਾਨ ਤੇ ਮਹਾਰਾਜ ਬੈਠੇ ਸਨ, ਸਿਰ ਮੱਥ ਯੋਧੇ ਤਾਬਿਆ ਬੈਠੇ ਨੇ, ਭਾਈ ਆਲਮ ਸਿੰਘ ਸਾਹਿਬ ਚੌੜ ਕਰ ਰਹੇ, ਮਹਾਰਾਜ ਤਾਂ ਆਪਣੀ ਮੌਜ ਵਿੱਚ ਬੈਠੇ ਆ, ਯੁੱਧ ਵੇਖ ਰਹੇ ਆ। ਭਾਈ ਆਲਮ ਸਿੰਘ ਨੂੰ ਗੁੱਸਾ ਆ ਗਿਆ ਕੇਸਰੀ ਚੰਦ ਰਾਜੇ ਵੱਲ ਵੇਖ ਕੇ, ਘੋੜਾ ਟਪਾ ਰਿਹਾ ਬੜਾ ਅਹੰਕਾਰ ਦੇ ਸਹਿਤ, ਤੇ ਸਤਿਗੁਰੂ ਜੀ ਨੂੰ ਹੌਲੀ ਜੀ ਕੰਨ ਵਿੱਚ ਕਿਹਾ, ਮਹਾਰਾਜ
ਇਹ ਆ ਕੇਸਰੀ ਚੰਦ ਰਾਜਾ ਜਿਹਨੇ ਆਪਦੇ ਸੀਸ ਦਾ ਸੁਪਨਾ ਲਿਆ, ਕਿਰਪਾ ਕਰਕੇ ਕੋਈ ਬਚਨ ਤਾਂ ਕਰੋ ਇਹਨੇ ਪ੍ਰਥਾਏ। ਮਹਾਰਾਜ ਤੇ ਸਮੇਂ ਰੋਹ ਵਿੱਚ ਆ ਗਏ। ਸੱਚੇ ਪਾਤਸ਼ਾਹ ਨੇ ਕਿਹਾ ਚੰਗਾ ਭਾਈ ਆਲਮ ਸਿੰਘ। ਸਤਿਗੁਰੂ ਜੀ ਨੇ ਕਿਹਾ ਕੋਈ ਐਸਾ ਸਿੱਖ ਉੱਠੇ, ਐਸਾ ਸਿੰਘ ਉੱਠੇ ਜਿਹੜਾ ਇਹਦਾ ਸਿਰ ਵੱਢ ਕੇ ਸਾਡੇ ਸਾਹਮਣੇ ਪੇਸ਼ ਕਰੇ। ਭਾਈ ਉਹਦੇ ਸਿੰਘ ਸਾਹਿਬ ਨੇ ਸੇਵਾ ਲਈ, ਸਿਰ ਵੱਢ ਕੇ ਕਲਪੇ ਬਰਸ਼ੇ ਤੇ ਟੰਗ ਕੇ ਮਹਾਰਾਜ ਦੇ ਸਾਹਮਣੇ ਉਸ ਕੇਸਰੀ ਚੰਦ ਰਾਜੇ ਦਾ ਸਿਰ ਹਾਜ਼ਰ ਕੀਤਾ। ਗਰੀਬ ਨਵਾਜ਼ ਸਤਿਗੁਰੂ ਦੇ ਹਜ਼ੂਰੀ ਦੇ ਸਿੰਘ ਹਨ ਭਾਈ ਆਲਮ ਸਿੰਘ ਸਾਹਿਬ। ਐਸਾ ਮਾਣ ਹੈ ਕਿ ਗੁਰਦੇਵ ਦੀ ਆਰਾਮਗਾਹ ਤੇ ਇਹ ਇਕੱਲੇ ਹੀ ਜਾ ਸਕਦੇ ਹਨ, ਕੋਈ ਹੋਰ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਹੈ। ਸਤਿਗੁਰੂ ਜੀ ਜਿਸ ਦੇ ਉੱਤੇ ਬਹੁਤ ਹੀ ਕਰੁਣਾ ਕਰਦੇ ਆ, ਬਹੁਤ ਹੀ ਕਿਰਪਾ ਕਰਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਜਿਹਦੇ ਉੱਤੇ ਸਦਾ ਹੀ ਕਿਰਪਾ ਦ੍ਰਿਸ਼ਟੀ ਹੁੰਦੀ ਰਹਿੰਦੀ ਆ, ਉਹ ਕਿਹੋ ਜੀ ਅਵਸਥਾ ਦਾ ਮਾਲਕ ਹੋਵੇਗਾ ਉਹ ਸਿੰਘ। ਕਵੀ ਰਾਜ ਕਹਿ ਰਹੇ ਨੇ, ਸਾਡੇ ਪੁਰਾਤਨ ਗ੍ਰੰਥ ਕਹਿ ਰਹੇ ਨੇ ਕਿ ਜਿਸ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਵਿਸ਼ੇਸ਼ ਹੀ ਦ੍ਰਿਸ਼ਟੀ ਪਾ ਕੇ ਰੱਖਦੇ, ਹਰ ਸਮੇਂ ਵਿਸ਼ੇਸ਼ ਹੀ ਕਿਰਪਾ ਉਹਦੇ ਉੱਤੇ ਰੱਖਦੇ ਸੱਚੇ ਪਾਤਸ਼ਾਹ। ਆਗਿਆ ਲੈ ਲਈ ਉਸਨੇ ਵੀ ਜੰਗ ਦੇ ਵਾਸਤੇ ਕਿ ਮਹਾਰਾਜ ਜਿੱਥੇ ਆਪਦਾ ਜੇਠਾ ਸਾਹਿਬਜ਼ਾਦਾ ਜਾ ਰਿਹਾ ਹੈ, ਸੱਚੇ ਪਾਤਸ਼ਾਹ ਹੁਣ ਸਰੀਰਾਂ ਦੇ ਦੇਸ਼ ਨੇ, ਕਿਰਪਾ ਕਰਕੇ ਮੈਨੂੰ ਵੀ ਆਗਿਆ ਦਿਓ। ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਹੱਥਾਂ ਨਾਲ ਆਪ ਜੀ ਦੀ ਬੇਅੰਤ ਸੇਵਾ ਦਾ ਸੁਭਾਗ ਮਿਲਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਨੇ ਮਿਹਰ ਕੀਤੀ, ਇੰਨੀ ਮਹਾਨ ਸੇਵਾ ਆਪਣੇ ਦਰਬਾਰ ਦੀ ਬਖਸ਼ੀ, ਆਪਣੇ ਸਰੀਰ ਦੀ ਸੇਵਾ ਬਖਸ਼ੀ। ਅੱਜ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਤੇ ਮਿਹਰ ਕਰੋ, ਮੈਂ ਆਪ ਜੀ ਦੇ ਪੁੱਤਰ ਨਾਲ ਲੜਦਾ ਹੋਇਆ ਰਣ ਤੱਤੇ ਵਿੱਚ ਸ਼ਹੀਦ ਹੋ ਜਾਵਾਂ, ਵੀਰ ਗਤੀ ਨੂੰ ਪ੍ਰਾਪਤ ਹੋਵਾਂ, ਐਸਾ ਮਾਣ ਮੈਨੂੰ ਬਖਸ਼ੋ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਆਗਿਆ ਲਈ ਭਾਈ ਆਲਮ ਸਿੰਘ ਸਾਹਿਬ ਨੇ, ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਮਹਾਰਾਜ ਆਪਣੇ ਜੇਠੇ ਸਾਹਿਬਜ਼ਾਦੇ ਨਾਲ ਇੰਨਾ ਪਿਆਰ ਕਰਦੇ ਨੇ, ਆਪ ਅੰਦਾਜ਼ਾ ਲਾ ਸਕਦੇ ਹੋ ਕਿ ਮਹਾਰਾਜ ਸਿੰਘਾਂ ਨਾਲ ਕਿੰਨਾ ਪਿਆਰ ਕਰਦੇ ਹੋਣਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਇੱਕ ਇੱਕ ਸਿੰਘ ਅਜੀਤ ਸਿੰਘ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਜਿੱਥੇ ਸਿੰਘ ਸ਼ਹੀਦ ਹੋਏ ਨੇ ਮੈਨੂੰ ਸਾਰੇ ਆਪਣੇ ਅਜੀਤ ਸਿੰਘ ਲੱਗਦੇ ਨੇ, ਮੈਨੂੰ ਉਹ ਲੱਗਦਾ ਜਿਵੇਂ ਸਾਰੇ ਜੁਝਾਰ ਸਿੰਘ ਹਨ। ਐਸਾ ਪਿਆਰ ਕਿਸੇ ਪੀਰ ਨੇ, ਕਿਸੇ ਔਲੀਏ, ਕਿਸੇ ਰਹਿਬਰ ਨੇ ਆਪਣੀ ਉਮਤ ਨਾਲ ਨਹੀਂ ਕੀਤਾ। ਜੇ ਕਿਸੇ ਨੇ ਕਿਹਾ ਤੇ ਆਪਣੀ ਉਮਤ ਨੂੰ ਭੇਡਾਂ ਬੱਕਰੀਆਂ ਕਹਿ ਦਿੱਤਾ। ਕਿਸੇ ਨੇ ਕਿਹਾ ਕਿ ਤੁਸੀਂ ਮੇਰੇ ਚੇਲੇ ਹੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਆਪਣਾ ਸਤਿਗੁਰੂ ਕਿਹਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ, ਇੱਥੇ ਹੀ ਬਸ ਨਹੀਂ ਰਹਿਣੀ ਰਹਿ, ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਮਹਾਰਾਜ ਕਹਿੰਦੇ ਮੈਂ ਉਸਦਾ ਚੇਲਾ ਹਾਂ, ਦਾਸ ਹਾਂ, ਸੇਵਕ ਹਾਂ। ਐਸਾ ਮਾਣ ਆਪਣੀ ਉਮਤ ਨੂੰ ਕਿਸੇ ਨਹੀਂ ਦਿੱਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੀ ਛਾਤੀ ਨਾਲ ਲਾਇਆ, ਆਪਣੇ ਪਰਿਵਾਰ ਦਾ ਲਹੂ ਬਹਾ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਗਲ ਨਾਲ ਲਾਇਆ। ਭਾਈ ਆਲਮ ਸਿੰਘ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ ਬਾਹਰ ਆਏ ਨੇ। ਹੋਰ ਸਾਧ ਸੰਗਤ ਜੀ ਨਾਲ ਸੱਤ ਸਿੰਘ ਨੇ, ਜਿਨ੍ਹਾਂ ਦੇ ਕੁੱਝ ਚੋਣਵੇਂ ਨਾਮ ਕਵੀ ਰਾਜ ਜ਼ਿਕਰ ਕਰਨਗੇ, ਅਤੇ ਬਾਬਾ ਅਜੀਤ ਸਿੰਘ ਸਾਹਿਬ ਦਾ ਯੁੱਧ ਜਿਵੇਂ ਮੰਡਣਾ ਹੈ ਇਹ ਕਵੀ ਰਾਜ ਦੱਸਣਗੇ। ਕੱਲ੍ਹ ਸਵੇਰ ਦੀ ਕਥਾ ਵਿੱਚ ਆਪਾਂ ਹੁਣ ਸਭ ਜਿਹੜਾ ਪ੍ਰਸੰਗ ਹੈ ਇਹ ਪੂਰਾ ਕਰ ਦਿਆਂਗੇ। ਤਕਰੀਬਨ ਸਾਧ ਸੰਗਤ ਜੀ ਪੌੜੀ ਹੈ, ਪੌੜੀ ਆਪਾਂ ਸੰਪੂਰਨ ਕਰ ਲਈਏ।
ਮਨ ਹੋਏ ਆਨੰਦ ਚੜਿਓ ਤਿਸ ਬੇਰੀ,
ਮਨ ਵਿੱਚ ਆਨੰਦ ਧਾਰ ਕਰਕੇ ਭਾਈ ਆਲਮ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗਿਆ ਪਾ ਕਰਕੇ ਤੇ ਸਮੇਂ ਚੱਲੇ ਹਨ।
ਗੁਰਨੰਦਨ ਸੰਗ ਆਨੰਦਤ ਅੰਗ,
ਗੁਰੂ ਸਾਹਿਬ ਜੀ ਦੇ ਪੁੱਤਰ ਦੇ ਨਾਲ ਨੇ ਅੰਗ ਅੰਗ ਆਨੰਦ ਦੇ ਵਿੱਚ ਅੰਗੜਾਈਆਂ ਲੈ ਰਿਹਾ ਹੈ, ਸਰੀਰ ਦੇ ਰੋਮ ਰੋਮ ਵਿੱਚ ਖੁਸ਼ੀ ਹੈ, ਕ੍ਰਿਤ ਕ੍ਰਿਤ ਹੋ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਦੇ ਨਾਲ ਅਸੀਂ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਰਹੇ ਹਾਂ। ਅੰਗ ਅੰਗ ਦੇ ਅੰਦਰ ਖੁਸ਼ੀ ਤੇ ਆਨੰਦ ਭਰਿਆ ਹੋਇਆ ਹੈ।
ਜਵਾਹਰ ਸਿੰਘ ਚੱਲਿਓ ਪੱਟ ਭਾਰੀ,
ਭਾਈ ਜਵਾਹਰ ਸਿੰਘ ਜੀ ਜੋ ਭਾਰੀ ਮਹਾਬਲੀ ਸੂਰਮੇ ਹਨ ਉਹ ਚੱਲੇ ਹਨ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ।
ਜਿਵੇਂ ਆਵਤ ਬ੍ਰਿੰਦ ਮਲੇਛ ਚੱਲੇ,
ਜਿਵੇਂ ਸਾਹਮਣੇ ਚੜ੍ਹਦੀ ਆ ਰਹੀ ਹੈ ਮਲੇਛਾਂ ਦੀ ਸੈਨਾ।
ਤਿਨ ਸਨਮੁਖ ਰੋਕ ਬਿਲੋਕ ਅਗਾਰੀ,
ਤੇ ਸਮੇਂ ਸਾਹਮਣੇ ਛਾਤੀ ਡਾਹ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਖਲੋ ਗਏ, ਜਿਵੇਂ ਹਰ ਦੇ ਜਲ ਨੂੰ ਸਾਧ ਸੰਗਤ ਜੀ ਵੱਡਾ ਪਰਬਤ ਰੋਕ ਦਿੰਦਾ ਹੈ। ਬਾਬਾ ਅਜੀਤ ਸਿੰਘ ਸਾਹਿਬ ਨੇ ਘੋੜੇ ਤੇ ਚੜਿਆ ਹੋਇਆ ਹੀ ਕਮਾਨ ਤੋਂ ਖਿੱਚ ਖਿੱਚ ਕੇ ਕਾੜ ਕਾੜ ਕਰਦੇ ਤੀਰ ਛੱਡਣੇ ਸ਼ੁਰੂ ਕਰ ਦਿੱਤੇ। ਆਉਂਦੇ ਹੋਏ ਤੁਰਕਾਂ ਦੇ ਕਿਸੇ ਦੇ ਮੂੰਹ ਪਾੜਦਾ ਹੋਇਆ ਤੀਰ ਪਾਰ ਹੋ ਰਿਹਾ, ਕਿਸੇ ਦੇ ਉੱਛਲਦੇ ਹੋਏ ਘੋੜੇ ਦੀ ਛਾਤੀ ਨੂੰ ਪਾੜਦਾ ਹੋਇਆ ਤੀਰ ਪਾਰ ਲੰਘ ਰਿਹਾ ਹੈ। ਤੇ ਸਮੇਂ ਜਦੋਂ ਸਾਹਮਣੇ ਆਈ ਸੈਨਾ ਛਾਤੀ ਡਾਹ ਕੇ ਗੁਰੂ ਕੇ ਸਾਹਿਬਜ਼ਾਦੇ ਨੇ ਜੰਗ ਕੀਤਾ ਹੈ।
ਸਤ ਉਮਰ ਛੋਰ ਤੁਫੰਗਨ ਤੂਰਨ,
ਬਹੁਤ ਜ਼ਿਆਦੀਆਂ ਗੋਲੀਆਂ ਚਲਾਉਂਦੇ ਆ ਤੁਰਕ ਸਿਪਾਹੀ, ਪਰ ਇੱਕ ਵੀ ਗੋਲੀ ਦਾ ਵਾਰ ਨਹੀਂ ਵੱਜਣ ਦਿੰਦੇ, ਕਿਉਂਕਿ ਫੁਰਤੀ ਹੀ ਇੰਨੀ ਹੈ। ਇੰਨੀ ਤੇਜ਼ ਰਫਤਾਰ ਨਾਲ ਘੋੜਾ ਕੁੱਦ ਰਿਹਾ ਹੈ ਤੇ ਕੁੱਦਦੇ ਹੋਏ ਘੋੜੇ ਦੇ ਉੱਤੇ ਕਮਾਨ ਖਿੱਚ ਕੇ ਤੀਰ ਮਾਰ ਰਹੇ ਹੈ। ਕੈਸੀ ਵਿੱਦਿਆ ਸਿਖਾਈ ਹੈ ਸੱਚੇ ਪਾਤਸ਼ਾਹ ਨੇ! ਛਾਲਾਂ ਮਾਰਦੇ ਹੋਏ ਘੋੜੇ ਦੇ ਉੱਤੇ ਚੜੇ ਹੋਏ ਨੇ ਤੇ ਤੰਬੀ ਖਿੱਚਦੇ ਹੋਏ ਇੱਕਦਮ ਤੀਰਾਂ ਦਾ ਮੀਂਹ ਵਰਾਈ ਜਾਂਦੇ ਹਨ। ਦੜ ਦੜ ਕਰਦੇ ਹੋਏ ਤੁਰਕ ਸਿਪਾਹੀ ਧਰਤੀ ਤੇ ਡਿੱਗ ਰਹੇ ਨੇ। ਕਵੀ ਰਾਜ ਕਹਿੰਦੇ ਨੇ, ਗੇਰ ਦੜਾ ਦੜ ਭੂਮ ਮਝਾਰੀ, ਧਰਤੀ ਦੇ ਉੱਤੇ ਦੜ ਦੜ ਕਰਦੀਆਂ ਲੋਥਾਂ ਡਿੱਗਣ ਲੱਗ ਪਈਆਂ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਆਏ ਹਨ।
ਬੋਲਤ ਸ੍ਰੀ ਗੁਰਦੇਵ ਫਤਿਹ
ਕਹੋ, ਇਸ ਸਮੇਂ ਮੁੱਖ ਤੋਂ ਉੱਚੀ ਜਕਾਰਾ ਛੱਡਦੇ ਹੋਏ ਸਿੰਘ ਸੂਰਮੇ ਗੁਰੂ ਸਾਹਿਬ ਦੀ ਫਤਿਹ ਬੁਲਾਉਂਦੇ ਹੈ ਕਿ ਗੁਰੂ ਕੀ ਸਦਾ ਫਤਿਹ ਹੋਵੇਗੀ। ਇਹ ਮੁਗਲ ਪਠਾਣੋ, ਤੁਸੀਂ ਕਦੇ ਸਾਨੂੰ ਸ਼ਿਕਸਤ ਨਹੀਂ ਦੇ ਸਕੋਗੇ। ਸ਼ਿਕਸਤ ਉਸ ਦੀ ਹੁੰਦੀ ਹੈ ਜਿਹੜਾ ਸਿਰ ਸੁੱਟ ਕੇ ਹਾਰ ਮੰਨ ਜਾਵੇ, ਜਿਹੜਾ ਚੜ੍ਹਦੀ ਕਲਾ ਨਾਲ ਵੀਰਤਾ ਨਾਲ ਯੁੱਧ ਕਰਦਿਆਂ ਹੋਇਆ ਮੈਦਾਨੇ ਜੰਗ ਵਿੱਚ ਮੂੰਹ ਭਰਨੇ ਡਿੱਗ ਕੇ ਸ਼ਹੀਦ ਹੋਵੇ, ਉਹਦੀ ਕਦੇ ਹਾਰ ਨਹੀਂ ਹੁੰਦੀ। ਸਦਾ ਹੀ ਗੁਰੂ ਕੀ ਫਤਿਹ ਹੋਵੇਗੀ। ਜਕਾਰੇ ਛੱਡਦੇ ਹਨ, ਡਰ ਤੋਂ ਰਹਿਤ ਨੇ, ਡਰ ਤਾਂ ਭੈ ਹਾਏ ਕੋਈ ਨੀ, ਅੱਗੇ ਵੱਧ ਵੱਧ ਕੇ ਵੈਰੀਆਂ ਤੇ ਵਾਰ ਕੀਤੇ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਦੇ ਮੈਦਾਨੇ ਜੰਗ ਵਿੱਚ ਉਤਰਨ ਦੇ ਨਾਲ 10 ਲੱਖ ਫੌਜ ਦੇ ਵਿੱਚ ਹਲਚਲ ਮੱਚ ਗਈ। ਉੱਚੀ ਉੱਚੀ ਰੌਲਾ ਪੈਣ ਲੱਗ ਪਿਆ। ਖਵਾਜਾ ਮਰਦੂਦ ਨੂੰ ਅਨੁਮਾਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਰਣ ਤੱਤੇ ਵਿੱਚ ਆ ਉਤਰੇ ਹਨ, ਓੜਕ ਦੀ ਲੜਾਈ ਕਰਨਾ ਚਾਹੁੰਦੇ ਆ। ਸੈਨਾਪਤੀਆਂ ਨੂੰ ਇਸਨੇ ਲਲਕਾਰਿਆ, ਅੱਗੇ ਵਧੋ, ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੰਗ ਵਿੱਚ ਉਤਰੇ ਨੇ। ਸਰਹੰਦ ਦਾ ਸੂਬਾ ਵਜ਼ੀਰ ਖਾਨ, ਇਸਨੇ ਦੂਰ ਬੀਨ ਨਾਲ ਦੂਰੋਂ ਹਾਥੀ ਤੇ ਚੜ੍ਹ ਕਰਕੇ ਵੇਖਿਆ ਤੇ ਬਾਬਾ ਅਜੀਤ ਸਿੰਘ ਸਾਹਿਬ ਦੀ ਇਸਨੇ ਸ਼ਿਆਨ ਕਰ ਲਈ। ਉੱਚੀ ਲਲਕਾਰ ਕੇ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਆਪ ਨਹੀਂ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੱਡਾ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਹੈ। ਇਹ ਤੇਗ ਦਾ ਧਨੀ ਹੈ, ਕਿਸੇ ਕੋਲੋਂ ਹੱਥੋਂ ਹੱਥੀ ਫੜਿਆ ਨਹੀਂ ਜਾਵੇਗਾ। ਦੂਰੋਂ ਗੋਲੀਆਂ ਤੇ ਤੀਰ ਚਲਾਓ ਜੇ ਇਸ ਨੂੰ ਮਾਰਨਾ ਚਾਹੁੰਦੇ ਹੋ, ਵੇਖੋ ਜਿਉਂਦਾ ਵਾਪਸ ਗੜੀ ਵਿੱਚ ਨਾ ਜਾਵੇ। ਇਸ ਤਰ੍ਹਾਂ ਲਲਕਾਰੇ ਮਾਰਦੇ ਹੋਏ ਸੈਨਾਪਤੀ ਜਿਵੇਂ ਅੱਗੇ ਗਾਹ ਕੇ ਪਹੁੰਚਦੇ ਹੈ, ਬਾਬਾ ਅਜੀਤ ਸਿੰਘ ਸਾਹਿਬ ਜਿਵੇਂ ਯੁੱਧ ਕਰਦੇ ਹੈ, ਉਸ ਸਮੇਂ ਸਾਧ ਸੰਗਤ ਜੀ ਯੁੱਧ ਦੀ ਕਲਾ ਵਿੱਚ ਮਨ ਮੰਡਿਆ ਹੋਇਆ ਹੈ, ਰੰਗ ਰਤਿਆ ਹੋਇਆ ਮਨ ਯੁੱਧ ਕਰ ਰਿਹਾ ਹੈ, ਹੱਥੋਂ ਸ਼ਸਤਰਾਂ ਦੇ ਵਾਰ ਛੁੱਟ ਰਹੇ ਨੇ, ਕਿਵੇਂ ਤੀਰ ਚੱਲਦੇ ਨੇ। ਬਾਬਾ ਅਜੀਤ ਸਿੰਘ ਸਾਹਿਬ ਜਦੋਂ ਪੱਥੇ ਚੋਂ ਤੀਰ ਮੁੱਕਦੇ ਆ ਤੇ ਕਿਵੇਂ ਸ੍ਰੀ ਸਾਹਿਬ ਵਗਦੀ ਹੈ, ਇਹ ਕੱਲ ਦੇ ਦੀਵਾਨ ਵਿੱਚ ਆਪ ਜੀ ਨੂੰ ਸ਼ਰਵਣ ਕਰਾਵਾਂਗੇ। ਸਤਿਗੁਰੂ ਜੀ ਮਿਹਰ ਕਰਨ, ਯੁੱਧ ਦੀ ਕਲਾ, ਯੁੱਧ ਦੀ ਕਥਾ ਸਾਧ ਸੰਗਤ ਜੀ ਇਹ ਉਸੇ ਰਸ ਕਸ ਵਿੱਚ ਆ ਕਰਕੇ ਸੁਣਨੀ ਤੇ ਕਰਨੀ ਪੈਂਦੀ ਹੈ ਜਿੱਥੇ ਇਹ ਯੁੱਧ ਫਿਰ ਹੋ ਰਿਹਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਐਸੇ ਗੁਰੂ ਦੇ ਅਸੀਂ ਸਿੱਖ ਹਾਂ ਜਿਨ੍ਹਾਂ ਨੇ ਸਵਾ ਸਵਾ ਲੱਖ ਨਾਲ ਇੱਕ ਇੱਕ ਨੂੰ ਲੜਾਇਆ। ਐਸੇ ਸਮਰੱਥ ਗੁਰੂ ਦੇ ਅਸੀਂ ਸਿੱਖ ਹਾਂ ਜਿਨ੍ਹਾਂ ਨੇ ਸਾਧ ਸੰਗਤ ਜੀ ਕੱਟੇ ਹੋਏ ਸੀਸ ਜੋੜ ਕੇ ਸਾਨੂੰ ਸੁਰਜੀਤ ਕੀਤਾ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਨੇ ਸਰਬੰਸ ਵਾਰ ਕੇ ਕਿਹਾ, ਪੰਥ ਵਸੈ ਮੈਂ ਉੱਜੜਾਂ, ਮਨ ਚਾਹੋ ਕਨੇਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਉਹਨਾਂ ਦੀ ਬਰਸੀ ਨੂੰ ਯਾਦ ਕਰਦਿਆਂ, ਸਿੰਘਾਂ ਨੇ ਹੁਕਮ ਕੀਤਾ ਸੀ ਆਪ ਜੀ ਦੇ ਦਰਸ਼ਨ ਉਚੇਚੇ ਤੌਰ 'ਤੇ ਕਰਨ ਵਾਸਤੇ ਪਹੁੰਚੇ ਹਾਂ। ਕੱਲ੍ਹ ਦਾ ਹੀ ਕੇਵਲ ਆਖਰੀ ਦਾਨ ਦੀਵਾਨ ਹੈ, ਸ਼ਾਮ ਨੂੰ ਕਥਾ ਹੋਵੇਗੀ, ਆਪੋ ਆਪਣੀਆਂ ਥਾਵਾਂ 'ਤੇ ਸਭ ਨੇ ਪਰਤ ਜਾਣਾ। ਸਤਿਗੁਰੂ ਜੀ ਜਾਣਦੇ ਆ ਫਿਰ ਇਸ ਸੰਸਾਰ ਦੇ ਕੌਣ ਕਿਵੇਂ ਮੇਲੇ ਕਰਾਉਂਦਾ ਹੈ, ਕਿਉਂਕਿ ਨਾਸ਼ਵੰਤ ਸੰਸਾਰ ਹੈ। ਸੰਸਾਰ ਦੇ ਅੰਦਰ ਇਹ ਸਾਧ ਸੰਗਤ ਜੀ ਪਿਆਰ ਮੁਹੱਬਤਾਂ ਦਾ ਹੀ ਮੇਲ ਹੈ, ਸਭ ਨਾਲ ਪਿਆਰ ਕਰਨਾ, ਨਿਮਰਤਾ ਸਹਿਤ ਰਹਿਣਾ, ਇਹੀ ਮਹਾਂਪੁਰਸ਼ਾਂ ਦੀ ਵੱਡੀ ਬਖਸ਼ਿਸ਼ ਤੇ ਸਿੱਖਿਆ ਹੈ। ਜਿਹੜਾ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਵੇ, ਗੁਰਸਿੱਖੀ ਨੂੰ ਧਾਰਨ ਕਰੇ, ਮਹਾਂਪੁਰਖਾਂ ਦੀ ਉਸ ਉੱਪਰ ਹੀ ਖੁਸ਼ੀ ਹੁੰਦੀ ਹੈ। ਇਹੀ ਟਕਸਾਲ ਦਾ ਮੁੱਖ ਸੰਗਤ ਸਾਧ ਸੰਗਤ ਜੀ ਇਹ ਜਿਹੜਾ ਉਪਦੇਸ਼ ਹੈ ਕਿ ਗੁਰੂ ਕੀ ਸਿੱਖੀ ਨੂੰ ਧਾਰਨ ਕਰੇ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਪ੍ਰਪਾਕ ਹੋ ਕਰਕੇ ਜਦੋਂ ਆਪਣਾ ਜੀਵਨ ਜੀਵੇਗਾ, ਉਹਨੂੰ ਮੂੰਹ ਤੋਂ ਬੋਲਣ ਦੀ ਲੋੜ ਨਹੀਂ ਪਵੇਗੀ, ਉਹਦੇ ਗਾਤਰੇ ਪਈ ਹੋਈ ਕੁਰਬਾਨ ਹੀ ਪ੍ਰਚਾਰ ਕਰੇਗੀ, ਉਹਦੇ ਸੀਸ ਤੇ ਬੱਜੀ ਹੋਈ ਦਸਤਾਰ ਹੀ ਪ੍ਰਚਾਰ ਕਰੇਗੀ। ਸੱਚੇ ਪਾਤਸ਼ਾਹ ਰਹਿਮਤ ਕਰਨ, ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਦਾਸ ਨੇ ਸਮਾਂ ਵੱਧ ਲਾ ਦਿੱਤਾ, ਭਾਈ ਸਾਹਿਬ ਆਏ ਪਹੁੰਚੇ ਹਨ, ਮਾਫ਼ੀ ਬਖਸ਼ਣੀ। ਆਓ ਦੋ ਪੰਕਤੀਆਂ ਪੜ੍ਹ ਕੇ ਕਥਾ ਦਾ ਸਤੋਤਰ ਪੜ੍ਹ ਕੇ ਸਮਾਪਤੀ ਕਰ ਦੇਵਾਂਗੇ।
ਸਰ ਤੋਮਰ ਛੋ ਤੁਫੰਗਣ ਤੂਰਨ ਗੇਰ ਦੜਾੜ ਭੂਮ ਜਹਰੀ, ਮੁਖ ਬੋਲ ਸ੍ਰੀ ਗੁਰਦੇਵ ਫਤਿਹ ਕਹੋ, ਤ੍ਰਾਸ ਬਿਹੀਨ ਲੈ ਅਰ ਮਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੋਤ ਹੈ ਪਾਰ ਬ੍ਰਹਮ। ਅਗਨਾਸੀ
ਅਗਨਾਸ
ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਕਬੇ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹੇ ਸੰਤ ਕੈ ਸਦਾ ਸੰਗ ਨਿਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਕਰੋ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਏਕ ਅਖਰ ਹਰ ਮਨ ਵਸ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਿਆਨੀ ਜੰਗਵੀਰ ਸਿੰਘ ਜੀ